And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਅੱਜ ਵਾਸੂ ਜੀ ਆਫੀਸ਼ੀਅਲੀ ਦੱਸਿਆ ਜਾਂਦਾ ਵੀ ਆਪਣਾ ਹੋਲੀਡੇ ਸੀਜ਼ਨ ਦਾ ਜਿਹੜਾ ਟਰੈਵਲ ਦਾ ਸਿਲਸਿਲਾ ਉਹ ਅੱਜ ਤੋਂ ਸ਼ੁਰੂ ਹੋ ਜਾਣਾ।
YVR ਤੇ ਕਹਿੰਦੇ ਬੜਾ ਬਿਜ਼ੀ ਹੋਣਾ, ਵਨ ਆਫ ਦਾ ਬਿਜ਼ੀਐਸਟ
ਡੇਸ। 80,000 ਮੁਸਾਫਰ ਅੱਜ ਉੱਥੋਂ ਲੰਘਣ। ਈਵਨ ਆਉਂਦੇ ਦਿਨਾਂ ਦੇ ਵਿੱਚ ਆਫਕੋਰਸ BC ਫੈਰੀਜ਼ 'ਤੇ ਵੀ ਹਿਸਾਬ ਤਾਂ ਕਾਫੀ ਬਿਜ਼ੀ ਰਹਿਣ ਵਾਲਾ। ਸੋ ਬਾਕੀ ਵਾਸੂ ਜੀ ਮਸਰੂਫੀਅਤ ਜਿਹੜੀ ਇਸ ਵੇਲੇ ਫੈਡਰਲ ਸਰਕਾਰ ਵਾਸਤੇ ਬਣੀ ਹੋਈ ਆ ਬੜੇ ਵੱਖਰੇ ਕਿਸਮ ਦੀ ਆ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਕੈਬਨਿਟ ਦੇ ਵਿੱਚ ਵੱਡੇ ਫੇਰਬਦਲ ਉਹਨਾਂ ਨੂੰ ਕਰਨੇ ਪੈ ਰਹੇ ਨੇ, ਅੱਜ ਉਹਦਾ ਜਿਹੜਾ ਰਸਮੀ ਸਮਾਗਮ ਆ ਉਹ ਸਾਡੇ ਸਮੇਂ ਮੁਤਾਬਕ 8:30 ਸ਼ੁਰੂ ਹੋਏਗਾ ਰੀਡੋ ਹਾਲ ਦੇ ਵਿੱਚ। ਪਰ ਆਲਰੇਡੀ ਕਿਹੜੇ ਕਿਹੜੇ MPs ਨੂੰ ਮੰਤਰਾਲੇ ਦਿੱਤੇ ਜਾ ਸਕਦੇ ਨੇ, ਕਿਹਨਾਂ ਦੇ ਮੰਤਰਾਲੇ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਇੱਕ ਸੂਚੀ ਆ ਗਈ ਹੋਈ ਆ। ਆਫਕੋਰਸ ਅਜੇ ਇਹ ਓਫੀਸ਼ੀਅਲ ਸੂਚੀ ਨਹੀਂ ਆ, ਪਰ ਇਹਦੇ ਬਾਰੇ ਹੁਣ ਜਦੋਂ ਸਾਰਿਆਂ ਦਾ ਸਹੁੰ ਚੁੱਕ ਸਮਾਗਮ ਹੁਣ ਤੋਂ ਥੋੜ੍ਹੀ ਦੇਰ ਤੱਕ ਹੁੰਦਾ, ਟੋਟਲ 12 MP ਨੇ ਜਿਨ੍ਹਾਂ ਨੂੰ ਕਿ ਇਸ ਕੈਬਨਿਟ ਸ਼ਫਲ ਦੇ ਵਿੱਚ ਇੰਕਲੂਡ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 8 ਬੈਕ ਵੈਂਚਰਸ ਨੇ, ਭਾਵ ਉਹ ਪਹਿਲੀ ਵਾਰ ਮੰਤਰੀ ਬਣਨਗੇ। 4 ਅਜਿਹੇ ਨੇ ਜਿਹੜੇ ਆਲਰੇਡੀ ਕੈਬਨਿਟ ਦੇ ਵਿੱਚ ਮੌਜੂਦ ਹੈਗੇ ਨੇ, ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਕੁਝ ਤਬਦੀਲੀਆਂ ਜਾਂ ਜਿਹੜੇ ਉਹਨਾਂ ਨੂੰ ਕੁਝ ਐਕਸਟਰਾ ਚਾਰਜ ਦਿੱਤੇ ਗਏ ਸੀ, ਐਕਸਟਰਾ ਜ਼ਿੰਮੇਵਾਰੀਆਂ ਸੀਗੀਆਂ, ਉਹ ਜ਼ਿੰਮੇਵਾਰੀਆਂ ਹੁਣ ਰੀਐਲੋਕੇਟ ਕੀਤੀਆਂ ਜਾ ਰਹੀਆਂ ਨੇ,
ਭਾਰ ਹੌਲਾ ਕੀਤਾ ਜਾ ਰਿਹਾ।
ਬਸ ਯੈਸ।
ਉਸ ਤੋਂ ਪਹਿਲਾਂ ਮੈਂ ਕਹਿੰਦਾ ਆਪਾਂ ਆਪਣਾ ਸਪਾਂਸਰ ਦੱਸ ਦਈਏ।
ਹਾਂ ਬਿਲਕੁਲ, ਆਈ ਥਿੰਕ ਕਿਉਂਕਿ ਇਹ ਡਿਸਕਸ਼ਨ ਫਿਰ ਲੰਬੀ ਚੱਲੂ। ਗੁੱਡ ਕਾਲ ਵਾਸੂ ਜੀ, ਵੈਰੀ ਨਾਈਸ। ਸੋ ਵਾਸੂ ਜੀ, ਅੱਜ ਜਿਹੜੇ 12 MPs ਨੂੰ ਜਿਹੜੇ ਇਸ ਕੈਬਨਿਟ ਰੀਸ਼ਫਲ ਦੇ ਵਿੱਚ ਜਿਹੜੇ ਸ਼ਾਮਲ ਨੇ, ਉਹਨਾਂ ਦੇ ਵਿੱਚੋਂ 8 ਬੈਕ ਵੈਂਚਰ ਨੇ ਤੇ ਸਰੀ ਵਾਲੇ ਕਿਸੇ MP ਦਾ ਨਾਂ ਉਹਦੇ ਵਿੱਚ ਨਜ਼ਰ ਨਹੀਂ ਆਉਂਦਾ। ਸੋ ਇੱਥੋਂ ਕਿਸੇ ਨੂੰ ਮੰਤਰਾਲਾ ਨਹੀਂ ਮਿਲਦਾ।
ਬੈਕ ਬੈਂਚਰ ਦੀ ਸੂਚੀ ਵਿੱਚ ਤਾਂ ਹੈਗੇ ਨੇ ਸਰੀ ਵਾਲੇ ਦੇ ਨਾਮ
ਜੀ,
ਪਰ ਇਹ ਕੈਬਨਿਟ ਰੀਸ਼ਫਲ ਦੇ ਵਿੱਚ ਜਿਹੜੇ ਬੈਕ ਬੈਂਚਰ ਨੇ ਉਹਨਾਂ 'ਚ ਨਹੀਂ,
ਉਹਨਾਂ 8 ਦੇ ਵਿੱਚ ਕੋਈ ਸਰੀ ਵਾਲੇ MP ਦਾ ਨਾਂ ਨਜ਼ਰ ਨਹੀਂ ਆਉਂਦਾ।
ਸੋ ਜਿਹੜੇ ਦੋ ਸਭ ਤੋਂ ਵਿਜੇ ਜੀ ਇੰਪੋਰਟੈਂਟ ਪੋਰਟਫੋਲੀਓ ਸੀ
ਜੀ
ਜਿਹੜੇ ਖਾਲੀ ਹੋਏ ਸਨ, ਉਹਨਾਂ ਬਾਰੇ ਸਾਰੇ ਜਾਣਨਾ ਚਾਹੁੰਦੇ ਸੀ ਵੀ ਹੁਣ ਉਹਨਾਂ ਨੂੰ ਕੌਣ ਭਰੇਗਾ। ਸੋ ਪਹਿਲਾਂ ਤਾਂ ਸੀ ਪਬਲਿਕ ਸੇਫਟੀ, ਕਿਉਂਕਿ ਡੋਮਿਨਿਕ ਲੈਬਲਾਂਕ ਨੂੰ ਫਾਈਨੈਂਸ ਮਿਨਿਸਟਰ ਦੀ ਜ਼ਿੰਮੇਵਾਰੀ ਦਿੱਤੀ ਗਈ, ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਉਹ ਪਹਿਲਾਂ ਹੀ ਸੀ, ਤੇ ਨਾਲ ਉਹਨਾਂ ਦੇ ਕੋਲ ਪਬਲਿਕ ਸੇਫਟੀ ਜਿਹੜਾ ਸਭ ਤੋਂ ਇੰਪੋਰਟੈਂਟ ਪੋਰਟਫੋਲੀਓ ਸੀ।
ਕਰੈਕਟ।
ਪਿਛਲੇ ਦਿਨਾਂ 'ਚ ਉਹਨਾਂ ਨੇ ਸਾਫ਼ ਕਰਤਾ ਸੀ ਕਿ ਪਬਲਿਕ ਸੇਫਟੀ ਪੋਰਟਫੋਲੀਓ ਉਹ ਛੱਡ ਦੇਣਗੇ ਤੇ ਬਾਕੀ ਜਿਹੜੇ ਦੋ ਰਹਿ ਗਏ ਫਾਈਨੈਂਸ ਤੇ ਇੰਟਰ ਗਵਰਨਮੈਂਟਲ ਅਫੇਅਰਸ ਉਹ ਆਪਣੇ ਕੋਲ ਰੱਖਣਗੇ। ਸੋ ਸਵਾਲ ਫਿਰ ਇਹ ਸੀ ਪਬਲਿਕ ਸੇਫਟੀ ਮਿਨਿਸਟਰ ਕੌਣ ਬਣੇਗਾ। ਸੋ ਆਟਵਾ ਤੋਂ MP ਨੇ ਡੇਵਿਡ ਮੈਕਿੰਟੀ, ਇੱਕ ਸੀਨੀਅਰ MP ਨੇ, ਤੇ ਇਹਨਾਂ ਨੂੰ ਹੁਣ ਜ਼ਿੰਮੇਵਾਰੀ ਦਿੱਤੀ ਗਈ। ਵੈਸੇ ਮਤਲਬ ਪਹਿਲਾਂ ਅਸੀਂ ਇਹਨਾਂ ਦਾ ਨਾਮ ਬਹੁਤਾ ਸੁਣਿਆ ਨਹੀਂ, ਸੋ ਬੈਕ ਬੈਂਚਰ ਆਪਾਂ ਕਹਿ ਸਕਦੇ ਇਹਨਾਂ ਨੂੰ।
ਪਰ ਵਾਸੂ ਜੀ, ਜਿਹੜੀ NSI ਕੋਪ ਹੈ ਜਿਨ੍ਹਾਂ ਨੇ ਇਸ ਸਾਲ ਇੱਕ ਰਿਪੋਰਟ ਬਣਾਈ ਸੀ ਕਿ ਕੁਝ ਪਾਰਲੀਮੈਂਟੇਰੀਅਨਸ ਕਿਸੇ ਵਿਦੇਸ਼ੀ ਤਾਕਤ ਦੇ ਨਾਲ ਰਲ ਕੇ ਜਾਣ ਜਾਣੇ ਵਿੱਚ ਜਾਂ ਫਿਰ ਜਾਣ ਬੁੱਝ ਕੇ ਵੀ ਕੈਨੇਡਾ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰ ਰਹੇ ਸੀ, ਉਹ ਰਿਪੋਰਟ ਦਾ ਬੜਾ ਜ਼ਿਕਰ ਹੋਇਆ। ਉਸ ਰਿਪੋਰਟ ਦੇ ਹਵਾਲੇ ਹੁਣ ਫੋਰਨ ਇੰਟਰਫੇਰੈਂਸ ਵਾਲੀ ਜਿਹੜੀ ਇਨਕੁਆਇਰੀ ਚੱਲਦੀ ਪਈ ਉਹਦੇ ਵਿੱਚ ਵੀ ਆਉਂਦੇ ਨੇ। ਸੋ ਜਿਹੜੀ ਉਹ NSI ਕੋਪ ਜਦੋਂ ਦੀ ਬਣੀ ਆ 2017 'ਚੋਂ ਬਣੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਸ ਕਮੇਟੀ ਦੇ ਇਹ ਮੁਖੀ ਨੇ। ਸੋ ਇੱਕ ਤਰ੍ਹਾਂ ਇਹ ਮੰਨਿਆ ਜਾਂਦਾ ਵੀ ਇਹਨਾਂ ਨੂੰ ਪਬਲਿਕ ਸੇਫਟੀ ਮੰਤਰਾਲਾ ਦੇਣਾ ਇੱਕ ਬੜਾ ਨੈਚੁਰਲ ਇੱਕ ਇਹਨਾਂ ਵਾਸਤੇ ਟ੍ਰਾਂਜੈਕਸ਼ਨ ਹੋਏਗੀ, ਕਿਉਂਕਿ ਆਲਰੇਡੀ ਪਬਲਿਕ ਸੇਫਟੀ ਖੁਫੀਆ ਏਜੰਸੀਆਂ ਖੁਫੀਆ ਰਿਪੋਰਟਾਂ ਨੂੰ ਡੀਲ ਕਰਨਾ ਉਹਦੇ ਨਾਲ ਇਹ ਪਿਛਲੇ 7-8 ਸਾਲਾਂ ਤੋਂ ਕੰਮ ਆਲਰੇਡੀ ਕਰਦੇ ਪਏ ਨੇ।
ਸੋ ਡੋਮਿਨਿਕ ਲੈਬਲਾਂਕ ਨੂੰ ਰਿਪਲੇਸ ਕਰਨਗੇ ਡੇਵਿਡ ਮੈਕਿੰਟੀ ਐਜ਼ ਪਬਲਿਕ ਸੇਫਟੀ ਮਿਨਿਸਟਰ
ਜੀ।
ਉਸ ਤੋਂ ਬਾਅਦ ਦੂਜਾ ਸਵਾਲ ਵੱਡਾ ਇਹ ਸੀ ਕਿ ਹਾਊਸਿੰਗ ਮਿਨਿਸਟਰ ਕੌਣ ਹੋਏਗਾ, ਕਿਉਂਕਿ ਸੋਮਵਾਰ ਸ਼ੌਨ ਫਰੇਜ਼ਰ ਵੀ ਕਹਿ ਗਏ ਸੀ ਕਿ ਉਹ ਵੀ ਅਸਤੀਫਾ ਦੇ ਰਹੇ ਨੇ। ਸੋ ਟੋਰਾਂਟੋ ਤੋਂ MP ਨੇ ਨੇਟ ਅਰਸਕਿਨ ਸਮਿਥ, ਜਿਹੜੇ ਪਿਛਲੇ ਦਿਨ ਕਹਿ ਚੁੱਕੇ ਸੀ ਕਿ ਉਹ ਅਗਲਾ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ, ਤੇ ਇਹ ਸੂਬਾਈ ਸਿਆਸਤ ਵਿੱਚ ਵੀ ਆਪਣਾ ਅਜ਼ਮਾਇਸ਼ ਕਰ ਚੁੱਕੇ ਨੇ ਤੇ ਕਾਮਯਾਬ ਨਹੀਂ ਸੀ ਹੋਏ। ਸੋ ਉਹ ਹੁਣ ਸਾਡੇ ਹਾਊਸਿੰਗ ਮਿਨਿਸਟਰ ਹੋਣਗੇ।
ਸੋ ਇਹ ਓਨਟੈਰੀਓ ਦੀ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਸਤੇ ਉੱਥੋਂ ਦੀ ਲਿਬਰਲ ਪਾਰਟੀ ਦੀ ਚੋਣ ਇਹਨਾਂ ਨੇ ਲੀਡਰਸ਼ਿਪ ਦੀ ਲੜੀ ਸੀ। ਉੱਥੇ ਜਿਹੜੀ ਮਿਸੀਸਾਗਾ ਦੀ ਸਾਬਕਾ ਮੇਅਰ ਬੋਨੀ ਕ੍ਰੋਮਬੀ ਤੋਂ ਹਾਰ ਗਏ ਸੀ, ਬੜਾ ਕਲੋਜ਼ਲੀ ਕੰਟੈਸਟਿਡ ਰੇਸ ਰਹੀ ਸੀ ਉਹ। ਉਦੋਂ ਇਹਨਾਂ ਨੇ ਕਿਹਾ ਸੀ ਕਿ ਅਗਲਾ ਜਿਹੜੇ ਫੈਡਰਲ ਇਲੈਕਸ਼ਨ ਹੋਏਗਾ ਇਹ ਨਹੀਂ ਲੜਨਾ ਚਾਹੁੰਗੇ। ਪਰ ਜਦੋਂ ਫਿਰ ਇਹਨਾਂ ਦਾ ਨਾਮ ਹੁਣ ਵਾਸੂ ਜੀ ਪਿਛਲੇ ਦਿਨਾਂ ਤੋਂ ਆਉਣਾ ਸ਼ੁਰੂ ਹੋ ਗਿਆ ਸੀ ਵੀ ਇਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ, ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਕੁਝ ਜਿਹੜੇ ਕੈਬਨਿਟ ਮੰਤਰੀ ਹੁਣ ਸ਼ਫਲ ਆਊਟ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਕੁਝ ਅਜਿਹੇ ਨੇ, ਸਾਰੇ ਨਹੀਂ, ਜਿਨ੍ਹਾਂ ਨੇ ਇਹ ਐਲਾਨ ਕੀਤਾ ਹੋਇਆ ਕਿ ਅਗਲਾ ਇਲੈਕਸ਼ਨ ਉਹਨੇ ਲੜਨਾ ਕੋਈ ਨਹੀਂ। ਹੁਣ ਦੇਖੋ ਇਸ ਲਿਸਟ ਦੇ ਵਿੱਚ ਕਾਰਲਾ ਕੁਆਲਟਰੋ ਦਾ ਨਾਂ ਨਹੀਂ ਕਿਤੇ ਆਇਆ। ਕਾਰਲਾ ਕੁਆਲਟਰੋ ਵੀ ਇਹ ਕਹਿ ਚੁੱਕੇ ਨੇ ਕਿ ਅਗਲਾ ਇਲੈਕਸ਼ਨ ਉਹਨੇ ਲੜਨਾ ਨਹੀਂ। ਆਮ ਤੌਰ 'ਤੇ ਇੰਝ ਹੋਇਆ ਕਰਦਾ ਵੀ ਜਦੋਂ ਕੋਈ ਵੀ ਮੰਤਰੀ ਇਹ ਕਹਿ ਦੇਵੇ ਕਿ ਜੀ ਅਗਲਾ ਇਲੈਕਸ਼ਨ ਲੜਨ ਦੇ ਮੇਰਾ ਕੋਈ ਦਿਲਚਸਪੀ ਹੈ ਨਹੀਂ, ਉਹਨਾਂ ਨੂੰ ਫਿਰ ਤਬਦੀਲ ਕਰਕੇ ਵੀ ਇਹਨਾਂ ਨੇ ਤਾਂ ਲੜਨਾ ਹੈ ਹੀ ਨਹੀਂ, ਜਿਹੜਾ ਕੋਈ ਹੋਰ ਵਿਅਕਤੀ ਕੋਈ ਹੋਰ ਮੈਂਬਰ ਜਿਹਨੇ ਲੜਨਾ ਉਹਦੀ ਪ੍ਰੋਫਾਈਲ ਨੂੰ ਐਨਹੈਂਸ ਕਰਨ ਦੇ ਵਾਸਤੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਜਾਂਦੀ ਹੈ।
ਸੋ
ਜੈਂਡਰ ਬੈਲੈਂਸ ਕੀ ਇਸ ਤਬਦੀਲੀਆਂ ਦੇ ਵਿੱਚ ਇੱਕ ਰੁਕਾਵਟ ਬਣਿਆ ਵਾ ਸੀ ਮੇ ਬੀ?
ਸੋ ਯਾ, ਸੋ ਜੈਂਡਰ ਬੈਲੈਂਸ ਹੈਗਾ, ਕਹਿੰਦੇ ਛੇ ਹੈ। ਸੋ ਜੋ 12 ਪੋਜੀਸ਼ਨਸ ਨੇ ਤੇ 6-6 ਕਹਿੰਦੇ, ਸੋ 6 ਵਿਮਨ 6 ਮੈਨ, ਸੋ ਜੈਂਡਰ ਬੈਲੈਂਸ ਦਾ ਜਿਹੜਾ ਚੇਂਜ ਹੋਇਆ।
ਪਰ ਜਿਨ੍ਹਾਂ ਨੇ ਕਈਆਂ ਨੇ ਇਹ ਅਨਾਊਂਸ ਕੀਤਾ ਕਿ ਅਗਲਾ ਇਲੈਕਸ਼ਨ ਨਹੀਂ ਲੜਨਾ, ਉਹਨਾਂ ਨੂੰ ਸ਼ਫਲ ਆਊਟ ਨਾ ਕਰਨ ਦਾ ਕਾਰਨ ਇੱਕ ਇਹ ਹੋ ਸਕਦਾ ਕਿ ਉਹਨਾਂ ਦੀ ਥਾਂ ਤੇ ਤੁਸੀਂ ਉਹ ਜਿਹੜੀ ਸੀਟ ਆ।
ਨੋ, ਸੋ ਕਾਰਲਾ ਕੁਆਲਟਰੋ ਹੈਜ਼ ਬੀਨ ਸ਼ਫਲਡ ਆਊਟ,
ਸ਼ੀ ਹੈਜ਼ ਬੀਨ ਸ਼ਫਲਡ ਆਊਟ,
ਕਿਉਂਕਿ ਇੰਪਲੋਇਮੈਂਟ ਮਿਨਿਸਟਰ ਨੇ ਉਹ। ਸੋ ਕਾਰਲਾ ਕੁਆਲਟਰੋ
ਨਹੀਂ, ਇੰਪਲੋਇਮੈਂਟ ਮਿਨਿਸਟਰ ਤੇ ਬਸ ਵੀ ਉਹ ਸੀ ਨਾ, ਰੈਂਡੀ ਬਰਸਨਾਲ।
ਸੋ ਇਹਨਾਂ ਦੇ ਕੋਲ ਫਿਰ ਕਿਹੜੀ ਜ਼ਿੰਮੇਵਾਰੀ?
ਇਹਨਾਂ ਦੇ ਕੋਲ ਸੀਗੀ
ਸਪੋਰਟ, ਸੋ ਸਪੋਰਟ ਵੀ ਜਿਹੜਾ ਹੈ ਉਹ ਵੀ ਐਲੋਕੇਟ ਕਰ ਦਿੱਤਾ ਗਿਆ।
ਰਾਈਟ ਰਾਈਟ ਰਾਈਟ।
ਸੋ ਸਪੋਰਟ ਹੈਜ਼ ਬੀਨ ਗਿਵਨ ਟੂ ਮੈਨੀਟੋਬਾ ਦੇ ਜਿਹੜੇ ਐਮਪੀ ਨੇ ਟੈਰੀ ਡਗੁਇਟ।
ਰਾਈਟ।
ਸੋ ਕਾਰਲਾ ਕੁਆਲਟਰੋ ਦੀ ਜ਼ਿੰਮੇਵਾਰੀ ਉਹਨਾਂ ਕੋਲ ਲੈ ਲਈ ਗਈ ਹੈ ਵਾਪਸ। ਸੋ ਅੱਛਾ, ਇਹਦੇ ਵਿੱਚ ਵਿਜੇ ਜੀ ਆਪਾਂ ਜੇ ਦੇਖੀਏ ਕੁਬੈਕ ਤੋਂ ਜਿਹੜੇ ਐਮਪੀ ਨੇ ਰੇਚਲ ਬੈਂਡਾਇਨ
ਜੀ,
ਉਹਨਾਂ ਨੂੰ, ਸੋ ਇਹ ਜਿਹੜੀਆਂ ਹੁਣ ਲੈਸਰ ਪੋਰਟਫੋਲੀਓਜ਼ ਨੇ, ਪਹਿਲਾਂ ਆਪਾਂ ਮੈਂ ਕਹਿੰਦਾ ਸਕਿਪ ਕਰਕੇ ਨਾ ਇੱਥੇ ਆਈਏ
ਜਿਹੜੇ ਮੇਨ ਮੇਨ ਨੇ।
ਸੋ ਅਨੀਤਾ ਆਨੰਦ
ਜੀ,
ਇਹਨਾਂ ਦੇ ਕੋਲ ਮਿਨਿਸਟਰੀਆਂ ਬਹੁਤ ਸਾਰੀਆਂ ਹੋ ਗਈਆਂ ਸੀ। ਸੋ ਇੱਕ ਤਾਂ ਟ੍ਰੈਜਰੀ ਬੋਰਡ ਇਹਨਾਂ ਦੇ ਕੋਲ ਪਹਿਲਾਂ ਹੀ ਸੀ, ਉਹਦੇ ਪ੍ਰੈਜ਼ੀਡੈਂਟ ਸਨ ਇਹ, ਤੇ ਟ੍ਰਾਂਸਪੋਰਟ ਮਿਨਿਸਟਰ ਵੀ ਇਹਨਾਂ ਨੂੰ ਬਣਾ ਦਿੱਤਾ ਗਿਆ ਸੀ
ਜਦੋਂ ਪਾਬਲੋ ਰੋਡਰੀਗਸ ਨੇ ਕਿਹਾ ਸੀ ਵੀ ਉਹ ਕੁਬੈਕ ਦੀ ਲਿਬਰਲ ਪਾਰਟੀ ਦੇ ਲੀਡਰ ਬਣਨ ਲਈ ਚੋਣ ਲੜਨ ਜਾ ਰਹੇ ਨੇ।
ਐਗਜ਼ੈਕਟਲੀ। ਸੋ ਹੁਣ ਇਹ ਟ੍ਰਾਂਸਪੋਰਟ ਮਿਨਿਸਟਰੀ ਆਪਣੇ ਕੋਲ ਰੱਖ ਰਹੇ ਨੇ, ਤੇ ਨਾਲ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇੰਟਰਨਲ ਟ੍ਰੇਡ ਦੀ।
ਰਾਈਟ।
ਸੋ ਸੂਬਿਆਂ ਦੇ ਵਿਚਕਾਰ ਜਿਹੜੀ ਆਪਸੀ ਟ੍ਰੇਡ ਵਗੈਰਾ ਹੁੰਦੀ ਹੈ।
ਪਰ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਹੈਗੇ ਨੇ ਡੋਮਿਨਿਕ ਲੈਬਲੌਂਗ।
ਡੋਮਿਨਿਕ ਲੈਬਲੌਂਗ। ਸੋ ਉਹ ਹੈ ਵੀ ਉਹ ਸਮਝ ਲਓ ਵੀ ਸਿਆਸੀ ਪੱਧਰ ਤੇ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਣਾ, ਜਿਹੜੀਆਂ ਹੁਣ ਨੈਗੋਸੀਏਸ਼ਨਸ ਵਗੈਰਾ ਚੱਲ ਰਹੀਆਂ ਨੇ ਉਸ ਤਰ੍ਹਾਂ ਦੀ ਗੱਲ, ਉਹ ਡੋਮਿਨਿਕ ਲੈਬਲੌਂਗ ਕਰਨਗੇ, ਤੇ ਜਿਹੜੀ ਇੰਟਰਨਲ ਟ੍ਰੇਡ ਹੈ ਸੂਬਿਆਂ ਦੇ ਵਿਚਕਾਰ ਉਹਦਾ ਧਿਆਨ ਰੱਖਣਗੇ ਅਨੀਤਾ ਆਨੰਦ। ਸੋ ਟ੍ਰਾਂਸਪੋਰਟ ਪਲੱਸ ਇੰਟਰਨਲ ਟ੍ਰੇਡ। ਉਸ ਤੋਂ ਬਾਅਦ ਵਿਜੇ ਜੀ ਸਟੀਵਨ ਮੈਕਿਨਨ ਜਿਹੜੇ ਸਾਡੇ ਲੇਬਰ ਮਿਨਿਸਟਰ ਨੇ, ਉਹਨੂੰ ਇਹਨਾਂ ਨੂੰ ਨਾਲ ਇੰਪਲੋਇਮੈਂਟ ਦੀ ਵੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ, ਵਰਕਫੋਰਸ ਡਿਵੈਲਪਮੈਂਟ,
ਜਿਹੜੀ ਕਿ ਰੈਂਡੀ ਬੋਇਸਨੋਟ ਦੀ ਮਿਨਿਸਟਰੀ ਸੀ ਜਿਹਨਾਂ ਨੂੰ ਬੀਤੇ ਦਿਨ ਹੀ ਅਸਤੀਫਾ ਦੇਣਾ ਪੈ ਗਿਆ ਸੀ ਬਿਕੋਜ਼ ਆਫ ਦ ਕੰਟਰੋਵਰਸੀਜ਼।
ਸੋ ਫਿਰ ਸਵਾਲ ਇਹ ਹੈ ਕਿ ਟ੍ਰੈਜਰੀ ਬੋਰਡ ਦਾ ਪ੍ਰੈਜ਼ੀਡੈਂਟ ਕੌਣ ਹੋਏਗਾ ਜੇ ਅਨੀਤਾ ਆਨੰਦ ਨਹੀਂ? ਸੋ ਉਹ ਹੋਣਗੇ ਜਿਨੇ ਪੈਟੀਪਾ ਟੇਲਰ
ਜੀ।
ਸੋ ਉਹਨਾਂ ਨੂੰ ਟ੍ਰੈਜਰੀ ਬੋਰਡ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਹੈ। ਨਾਓ ਲੈਟਸ ਕਮ ਟੂ ਦ ਲੈਸਰ ਪੋਰਟਫੋਲੀਓ,
ਜੀ ਜੀ ਜੀ,
ਇਫ ਯੂ ਮੇ ਕਾਲ ਦਮ ਦੈਟ
ਜੀ।
ਸੋ ਕੁਬੈਕ ਤੋਂ, ਹਾਂਜੀ ਜੀ, ਪਲੀਜ਼ 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 ਗੋ ਅਹੈਡ।
ਸੋ ਵਾਸੂ ਜੀ, ਨੋਵਾ ਸਕੋਸ਼ੀਆ ਤੋਂ ਜਿਹੜੇ ਡੈਰਨ ਫਿਸ਼ਰ ਨੇ, ਉਹਨਾਂ ਨੂੰ ਵੈਟਰਨਸ ਅਫੇਅਰ ਮਿਨਿਸਟਰ ਤੇ ਐਸੋਸੀਏਟ ਮਿਨਿਸਟਰ ਆਫ ਡਿਫੈਂਸ
ਹਾਂਜੀ
ਥਾਪਿਆ ਗਿਆ। ਨਿਊਫਿਨਲੈਂਡ ਐਂਡ ਲੈਬਰਾਡੋਰ ਤੋਂ ਜੋਐਨ ਥੋਮਸਨ ਨੇ, ਉਹਨਾਂ ਨੂੰ ਮਿਨਿਸਟਰ ਆਫ ਸੀਨੀਅਰਸ ਦੀ ਜ਼ਿੰਮੇਵਾਰੀ ਦਿੱਤੀ ਗਈ ਆ। ਓਨਟੈਰੀਓ ਤੋਂ ਜਿਹੜੇ ਐਮ ਪੀ ਨੇ ਰੂਬੀ ਸਹੋਤਾ, ਜਿਹੜੇ ਕਿ ਪਹਿਲਾਂ ਵੈਸੇ ਪਾਰਟੀ ਦੇ ਵਿਪ ਸਨ, ਉਹਨਾਂ ਨੂੰ ਹੁਣ ਮਿਨਿਸਟਰ ਰਿਸਪੋਂਸੀਬਲ ਫਾਰ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਦਰਨ ਓਨਟੈਰੀਓ, ਉਹ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।
ਪਲੱਸ ਇਹਨਾਂ ਨੂੰ ਕਿਹਾ ਜਾ ਰਿਹਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦਾ ਵੀ ਪੋਰਟਫੋਲੀਓ ਦਿੱਤਾ ਜਾ ਰਿਹਾ।
ਹਾਂ, ਕਿਉਂਕਿ ਉਹ, ਅੱਛਾ, ਕਿਉਂਕਿ ਕੁਝ ਪੋਰਟਫੋਲੀਓ ਅਜਿਹੇ ਸੀ ਜਿਹੜੇ ਅਜੇ ਡਿਸਾਈਡ ਨਹੀਂ ਸੀ
ਡੈਮੋਕ੍ਰੈਟਿਕ ਇੰਸਟੀਟਿਊਸ਼ਨਸ। ਸੋ ਸਪੋਰਟ ਕਲੀਅਰ ਹੋ ਗਿਆ ਕਿ ਟੈਰੀ ਡਗੁਇਟ ਨੂੰ ਜਾ ਰਿਹਾ ਤੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਰੂਬੀ ਸਹੋਤਾ ਨੂੰ
ਜੀ। ਸੋ ਇਹ ਕੁਝ ਹੈਗੇ ਨੇ ਜੀ, ਹੋਰ ਵੀ ਕਈ ਜਿਹੜੇ ਇਸ ਵੇਲੇ ਅਪੁਆਇੰਟਮੈਂਟਸ ਕੀਤੀਆਂ ਗਈਆਂ ਨੇ।
ਸੋ ਆਫੀਸ਼ੀਅਲ ਲੈਂਗੁਏਜਸ ਤੇ ਐਸੋਸੀਏਟ ਮਿਨਿਸਟਰ ਫਾਰ ਪਬਲਿਕ ਸੇਫਟੀ ਹੋਣਗੇ ਕੁਬੈਕ ਤੋਂ ਐਮ ਪੀ ਰੇਚਲ ਬੈਂਡਾਇਨ
ਜੀ।
ਐਲਿਜ਼ਾਬੈਥ ਬ੍ਰੀਅਰ ਨੇ, ਇਹ ਵੀ ਕੁਬੈਕ ਤੋਂ ਨੇ, ਇਹ ਨੈਸ਼ਨਲ ਰੈਵਨਿਊ ਦੇ ਮਿਨਿਸਟਰ ਹੋਣਗੇ ਜੋ ਪਹਿਲਾਂ ਮੇਰੀ ਕਲੌਡ ਬਿਬੋ ਸੀਗੇ।
ਸੋ ਸੀ ਆਰ ਏ ਇਹਨਾਂ ਦੇ
ਮਾਲ ਮੰਤਰੀ ਤੇ। ਸੋ ਵਿਜੇ ਜੀ ਨਾਲ ਆਪਾਂ ਟੈਰੀ ਡੁਗੇਟ ਦੀ ਗੱਲ ਕਰ ਲਈ
ਜੀ ਜੀ।
ਸੋ ਇਹ ਪ੍ਰੇਰੀਜ਼ ਇਕਨੋਮਿਕ ਡਿਵੈਲਪਮੈਂਟ ਦੇ ਵੀ ਮਿਨਿਸਟਰ ਨਾਲ ਸਪੋਰਟ
ਜੀ।
ਡੈਰਨ ਫਿਸ਼ਰ ਤੁਸੀਂ ਜ਼ਿਕਰ ਕਰਤਾ ਤੇ ਜੋਐਨ ਥੋਮਸਨ ਜਿਹੜੇ ਨਿਊਫਿਲੈਂਡ ਲੈਬਰਾਡੋਰ ਤੋਂ ਨੇ ਐਮ ਪੀ, ਇਹ ਮਿਨਿਸਟਰ ਆਫ ਸੀਨੀਅਰਸ ਹੋਣਗੇ ਜੋ ਪਹਿਲਾਂ ਸ਼ੇਮਸ ਓਰੇਗਨ ਸਨ
ਜੀ ਜੀ ਜੀ।
ਤੇ ਰੂਬੀ ਸਹੋਤਾ ਤੁਸੀਂ ਮੈਂਸ਼ਨ ਕਰਤਾ। ਸੋ ਯਾ, ਸੋ ਇਹ ਜੈਂਡਰ ਬੈਲੈਂਸਡ ਇਹ ਦੀ ਸ਼ਫਲ ਹੈ, 6 ਮੈਨ 6 ਵਿਮੈਨ ਤੇ 8:30 ਅਧਿਕਾਰਤ ਤੌਰ ਤੇ ਜਿਹੜੀ ਉਹ ਕਾਰਵਾਈ ਹੋਣੀ ਹੈ ਤੇ ਇੱਕ ਕੈਬਨਿਟ ਮੀਟਿੰਗ ਵੀ ਉਸ ਤੋਂ ਬਾਅਦ ਸੱਦੀ ਗਈ ਹੈ
3 ਵਜੇ।
ਹਾਂ, ਸਾਡੇ ਸਮੇਂ ਮੁਤਾਬਕ ਦੁਪਹਿਰ
12 ਵਜੇ। ਯੈਸ।
ਸੋ 12 ਵਜੇ ਦੁਪਹਿਰ ਮੀਟਿੰਗ ਸੱਦੀ ਗਈ ਹੈ। ਸੋ ਨਵੀਂ ਕੈਬਨਿਟ ਜਿਹੜੀ ਆ ਇਹਦੀ ਮੀਟਿੰਗ
ਜਦੋਂ ਵਾਸੂ ਜੀ ਅੱਜ ਰੀਡੋ ਹਾਲ ਦੇ ਵਿੱਚ ਆ ਸਾਰਾ ਸਮਾਗਮ ਹੋਣਾ, ਆਫਕੋਰਸ ਪ੍ਰਧਾਨ ਮੰਤਰੀ ਵੀ ਉੱਥੇ ਆਉਣਗੇ ਤੇ ਜਦੋਂ ਦਾ ਸਾਰਾ ਖਿਲਾਰਾ ਪਿਆ, ਪ੍ਰਧਾਨ ਮੰਤਰੀ ਨੇ ਕੁਝ ਜਿਹੜੇ ਇਹ ਕਹਿ ਲਓ ਕਿ ਪਾਰਟੀ ਦੇ ਇਵੈਂਟਸ ਨੇ ਉਹਨਾਂ ਦੇ ਵਿੱਚ ਤੇ ਸ਼ਮੂਲੀਅਤ ਕੀਤੀ ਹੈ, ਅਦਰਵਾਈਜ਼ ਕੋਈ ਪਬਲਿਕ ਅਪੀਅਰੈਂਸ ਉਹਨਾਂ ਦੀ ਨਹੀਂ ਹੋਈ। ਜਦੋਂ ਕੈਬਨਿਟ ਸਵੇਰਿੰਗ ਇਨ ਸੈਰੇਮਨੀ ਹੋਇਆ ਕਰਦੀ ਹੈ ਭਾਵੇਂ ਰੀਡੋ ਹਾਲ 'ਚ ਹੁੰਦੀ ਆ, ਪਰ ਇਹਨੂੰ ਇੱਕ ਪਬਲਿਕ ਇੰਗੇਜਮੈਂਟ ਮੰਨਿਆ ਜਾਂਦਾ ਕਿਉਂਕਿ ਸਾਰਿਆਂ ਨੇ ਨੈਚੁਰਲੀ ਵੇਖਣਾ ਇਹ ਕਿਹੜੇ ਕਿਹੜੇ ਨਵੇਂ ਮੰਤਰੀ ਨਿਯੁਕਤ ਕੀਤੇ ਗਏ ਨੇ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਏਜੰਡਾ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਸਵਾਲ ਜਵਾਬ ਮੀਡੀਆ ਦੇ ਨਾਲ ਅਜਿਹਾ ਕੋਈ ਉਸ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਹੋਇਆ। ਕਈਆਂ ਦੇਖੋ ਹੁਣ ਪ੍ਰਧਾਨ ਮੰਤਰੀ ਦਾ ਫਿਊਚਰ ਕੀ ਹੋਏਗਾ, ਉਹਨਾਂ ਦੇ ਉੱਪਰ ਅਸਤੀਫਾ ਦੇਣ ਨੂੰ ਲੈ ਕੇ ਜਿਸ ਤਰ੍ਹਾਂ ਦਾ ਦਬਾਅ ਬਣਦਾ ਆ ਰਿਹਾ ਪਿਛਲੇ ਦਿਨਾਂ ਤੋਂ, ਉਹਦੇ ਬਾਰੇ ਅਸੀਂ ਰੋਜ਼ਾਨਾ ਗੱਲ ਕਰਦੇ ਆ ਰਹੇ ਹਾਂ ਕਿਉਂਕਿ ਉਹਦੇ ਵਿੱਚ ਨਿਤ ਨਵੀਆਂ ਕੋਈ ਨਾ ਕੋਈ ਹੋਰ ਜਿਹੜੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਆਉਂਦੀ ਰਹਿੰਦੀ ਆ। ਹੁਣ ਇੱਕ ਤਾਂ ਖ਼ਬਰ ਵੀ ਉਹਨਾਂ ਨਾਲ ਵੀ ਉਹਨਾਂ ਨੇ ਫੋਨ 'ਤੇ ਗੱਲ ਕੀਤੀ ਵੀ ਭਾਈ ਅੱਗੇ ਉਹਨਾਂ ਨੂੰ ਕੀ ਕਰਨਾ ਚਾਹੀਦਾ। ਹੁਣ ਵੱਖੋ ਵੱਖਰੇ ਸੂਤਰਾਂ ਨੇ ਜਿਨ੍ਹਾਂ ਨੇ ਇਹਨਾਂ ਪਿਛਲੇ ਦਿਨਾਂ 'ਚ ਹੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਆ, ਜਿਨ੍ਹਾਂ ਦੇ ਵਿੱਚ ਕੁਝ ਲਿਬਰਲ ਪਾਰਟੀ ਦੇ ਬੜੇ ਸੀਨੀਅਰ ਇਨਸਾਈਡਰਜ਼ ਵੀ ਨੇ, ਕਈਆਂ ਦਾ ਤਾਂ ਇਹ ਕਹਿਣਾ ਵੀ ਪ੍ਰਧਾਨ ਮੰਤਰੀ ਇਹ ਵਿਚਾਰ ਕਰ ਰਹੇ ਨੇ ਕਿ ਨਵੇਂ ਸਾਲ ਦੇ ਵਿੱਚ ਜਨਵਰੀ ਦੇ ਵਿੱਚ ਉਹ ਆਪਣੇ ਅਹੁਦੇ ਤੋਂ ਉਹ ਲਾਂਭੇ ਹੋ ਜਾਣਗੇ। ਕਈਆਂ ਨੇ ਬਿਲਕੁਲ ਉਲਟ ਤਸਵੀਰ ਬਿਆਨ ਕੀਤੀ ਆ, ਉਹਨਾਂ ਇਹ ਆਖਿਆ ਕਿ ਜਸਟਿਨ ਟਰੂਡੋ ਅਜੇ ਵੀ ਪੂਰੇ ਮੋਟੀਵੇਟਿਡ ਨੇ, ਉਹ ਚਾਹੁੰਦੇ ਨੇ ਕਿ ਲਿਬਰਲ ਪਾਰਟੀ ਨੂੰ ਇਸ ਸੰਕਟ ਦੇ ਵਿੱਚੋਂ ਲੀਡ ਕਰਦੇ ਰਹਿਣ। ਇੱਕ ਨੇ ਇਹ ਵੀ ਕਿਹਾ ਕਿ ਜਸਟਿਨ ਟਰੂਡੋ ਤਾਂ ਸੋਮਵਾਰ ਨੂੰ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਹੀ ਅਸਤੀਫਾ ਦੇਣ ਨੂੰ ਤਿਆਰ ਸੀ। ਉਹਨਾਂ ਨੂੰ ਕਨਵਿੰਸ ਕੀਤਾ ਗਿਆ ਡੋਮਿਨਿਕ ਲਬਲੋਂਗ ਅਤੇ ਮਾਰਕ ਮਿਲਰ ਵੱਲੋਂ ਕਿ ਅਜਿਹਾ ਨਾ ਕਰੋ।
ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਚੀਫ ਆਫ ਸਟਾਫ ਨੇ ਕੇ ਟੀ ਟੈਲਫਰਡ, ਕਹਿੰਦੇ ਉਹ ਉਹਨਾਂ ਲੋਕਾਂ ਦੀ ਫੋਨ ਕਾਲ ਹੀ ਅਗਾਂਹ ਜਸਟਿਨ ਟਰੂਡੋ ਨੂੰ ਟ੍ਰਾਂਸਫਰ ਕਰ ਰਹੇ ਨੇ, ਜਿਹੜੇ ਲੋਕ ਉਹਨਾਂ ਨੂੰ ਇਹ ਸਲਾਹ ਦੇ ਰਹੇ ਨੇ ਕਿ ਤੁਸੀਂ ਰੁਕ ਜਾਓ ਭਾਈ, ਉਹਨੂੰ ਲੀਡ ਕਰ ਰਹੇ ਨੇ ਕੇ ਟੀ ਟੈਲਫਰਡ, ਉਹਨਾਂ ਦੇ ਚੀਫ ਆਫ ਸਟਾਫ, ਉਹ ਨਹੀਂ ਚਾਹੁੰਦੇ ਕਿ ਜਸਟਿਨ ਟਰੂਡੋ ਅਸਤੀਫਾ ਦੇਣ। ਹੁਣ ਇਹ ਆਪਣਾ ਵੈਸਟਡ ਇੰਟਰਸਟ ਵੀ ਹੋ ਸਕਦਾ, ਬਾਕੀ ਪਤਾ ਨੀ। ਸੋ ਕੇ ਟੀ ਟੈਲਫਰਡ ਕਹਿੰਦੇ ਉਹੀ ਫੋਨ ਕਾਲਸ ਅੱਗੇ ਟ੍ਰਾਂਸਫਰ ਕਰ ਰਹੇ ਨੇ, ਵੀ ਜੇ ਉਹ ਕਹਿੰਦੇ ਵੀ ਪਹਿਲਾਂ ਪੁੱਛਦੇ ਵੀ ਕਿਹੜੀ ਸਲਾਹ ਦੇਣੀ ਤੁਸੀਂ, ਸਕਰੀਨਿੰਗ ਕਰਕੇ ਫਿਰ ਕਹਿੰਦੇ ਕਾਲ ਟ੍ਰਾਂਸਫਰ ਹੋ ਰਹੀ ਆ। ਤੇ ਜਿਹੜੇ ਕੋਈ ਬੰਦੇ ਇਹ ਸਲਾਹ ਦੇਣਾ ਚਾਹੁੰਦੇ ਨੇ ਵੀ ਭਾਈ ਤੁਸੀਂ ਹੁਣ ਅਸਤੀਫਾ ਦੇ ਦਿਓ, ਸਾਰੇ ਹੀ ਮੰਗ ਰਹੇ ਨੇ, ਉਹਨਾਂ ਦੀ ਕਹਿੰਦੇ ਕਾਲ ਟ੍ਰਾਂਸਫਰ ਹੀ ਨਹੀਂ ਕਰ ਰਹੇ ਕੇ ਟੀ ਟੈਲਫਰਡ।
ਹੁਣ ਵਾਸੂ ਜੀ, ਕਈਆਂ ਦਾ ਇਹ ਵੀ ਮੰਨਣਾ ਕਿ ਜਸਟਿਨ ਟਰੂਡੋ ਵੱਲੋਂ ਅੱਜ ਜੋ ਹੁਣ ਕੈਬਨਿਟ ਰੀਸ਼ਫਲ ਕੀਤੀ ਗਈ ਹੈ, ਦਿਸ ਇਜ਼ ਅ ਪ੍ਰੀਟੀ ਮੇਜਰ ਸ਼ਫਲ, ਕਿਉਂਕਿ ਇਹ ਤਾਂ ਹੁਣ ਕਰਨੀ ਪੈ ਗਈ ਆ। ਦੇਖੋ, ਕਿਉਂਕਿ
ਇਟਸ ਮੋਰ ਲਾਈਕ ਮਿਊਜ਼ੀਕਲ ਚੇਅਰ,
ਇਟਸ ਮੋਰ ਲਾਈਕ ਮਿਊਜ਼ੀਕਲ ਚੇਅਰ।
ਇੱਕ ਮੈਂ ਪੁਆਇੰਟ ਵਿੱਚ ਕਹਿਣਾ, ਦੇਖੋ ਦੋ ਚੀਜ਼ਾਂ ਨੇ
ਜੀ।
ਇੱਕ ਤਾਂ ਜੋ ਜਿਵੇਂ ਪਬਲਿਕ ਸੇਫਟੀ ਮਿਨਿਸਟਰ ਸੀਗੇ ਆਪਣੇ ਡੋਮਿਨਿਕ ਲੈਬਲੋਂਗ
ਜੀ,
ਉਹਨਾਂ ਨੂੰ ਤੁਰਦੇ ਫਿਰਦੇ ਫਾਈਨੈਂਸ ਪੋਰਟਫੋਲੀਓ ਦਿੱਤਾ ਗਿਆ, ਉਹਨਾਂ ਨੇ ਫਾਈਨੈਂਸ ਰੱਖ ਲਿਆ। ਪਬਲਿਕ ਸੇਫਟੀ ਮਿਨਿਸਟਰੀ ਜਿਹੜੀ ਉਹਨਾਂ ਨੇ ਕਾਫੀ ਸਮੇਂ ਤੋਂ ਸੰਭਾਲੀ ਹੋਈ ਸੀ ਉਹ
ਛੱਡਤੀ।
ਸੋ ਤੁਰਦੇ ਫਿਰਦੇ ਇੱਕ ਨਵਾਂ ਪੋਰਟਫੋਲੀਓ, ਬੜਾ ਅਹਿਮ ਪੋਰਟਫੋਲੀਓ ਉਹਨਾਂ ਨੇ ਰੱਖ ਲਿਆ। ਪੁਰਾਣਾ ਜਿਹੜਾ ਐਕਸਪੀਰੀਅੰਸ ਸੀ ਜਿੱਥੇ ਉਹਨਾਂ ਨੇ ਕਾਰਵਾਈ ਸਾਰੇ ਕੰਮ ਕੀਤੇ ਸੀ ਉਹ
ਛੱਡਤਾ।
ਉਸੇ ਤਰ੍ਹਾਂ ਅਨੀਤਾ ਆਨੰਦ, ਜਿਹੜੇ ਇੰਨੇ ਸਮੇਂ ਤੋਂ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ, ਸਾਰੇ ਡਿਪਾਰਟਮੈਂਟਸ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਹੋਈਆਂ ਵੀ ਆਪਾਂ
15% ਖਰਚਾ ਘਟਾਓ,
ਹਾਂ 15% ਖਰਚਾ ਘਟਾਓ, ਆਪਾਂ $16 billion ਬਚਾ ਕੇ ਦਿਖਾਣਾ। ਤੇ ਉਹ ਸਾਰਿਆਂ ਨੂੰ ਉਹਨਾਂ ਨੇ ਭਾਜੜਾਂ ਪਾਈਆਂ ਹੋਈਆਂ ਨੇ, ਤੇ ਹੁਣ ਉਹਨਾਂ ਨੂੰ ਤੁਰਦੇ ਫਿਰਦੇ ਸਮਝ ਲਓ ਵੀ ਜਿਹੜਾ ਇਹ ਨਵਾਂ ਟ੍ਰਾਂਸਪੋਰਟ ਮੰਤਰਾਲਾ ਦਿੱਤਾ ਗਿਆ ਸੀ, ਖੜੇ ਪੈਰ
ਦਿੱਤਾ ਗਿਆ ਸੀ ਜਦੋਂ
ਟ੍ਰਾਂਸਪੋਰਟ ਰੱਖ ਲਿਆ, ਤੇ ਟ੍ਰੈਜਰੀ ਬੋਰਡ ਦੀ ਪ੍ਰੈਜ਼ੀਡੈਂਟਸ਼ਿਪ ਉਹਨਾਂ ਨੇ ਛੱਡਤੀ। ਸੋ ਇਦਾਂ ਲੱਗਦਾ ਵੀ ਕੋਈ ਵੀ ਕਦੇ ਵੀ ਕਿਸੇ ਵੀ ਚੀਜ਼ ਦਾ ਮਿਨਿਸਟਰ ਬਣ ਸਕਦਾ।
ਵਾਸੂ ਜੀ, ਇਹ ਸਵਾਲ ਤੇ ਅਕਸਰ ਉੱਠਿਆ ਕਰਦੇ ਨੇ ਨਾ ਜਦੋਂ ਕਦੇ ਕੋਈ ਵੀ ਮੰਤਰੀ ਕਿਸੇ ਵੀ ਲੈਵਲ ਤੇ ਬਣਦਾ ਕਿ ਜੀ ਜਿਹੜਾ ਮੰਤਰਾਲਾ ਇਹਨਾਂ ਨੂੰ ਦਿੱਤਾ ਗਿਆ ਉਸ ਵਾਸਤੇ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ, ਬੈਕਗ੍ਰਾਊਂਡ ਕੀ ਆ।
ਚਲੋ ਮੰਨ ਲਿਆ ਵੀ ਤੁਹਾਨੂੰ ਨਵੀਂ ਚੀਜ਼ ਇੱਕ ਦਿੱਤੀ, ਤੁਸੀਂ ਉਹਨੂੰ ਉਹਦੇ 'ਚ ਕੰਮ ਕੀਤਾ, ਤੁਸੀਂ ਉਹਨੂੰ ਸਿੱਖਿਆ, ਤੁਹਾਨੂੰ ਤਜਰਬਾ ਹੋ ਗਿਆ, ਤੁਹਾਨੂੰ ਕੰਮ ਆ ਗਿਆ
ਜੀ,
ਪਰ ਤੁਹਾਨੂੰ ਤੁਰਦੇ ਫਿਰਦੇ।
ਪਰ ਇਨ ਦਿਸ ਕੇਸ
ਫੋਰ ਐਗਜ਼ਾਮਪਲ, ਸੋਰੀ ਮੈਂ ਤੁਹਾਡੀ ਗੱਲ ਵਿੱਚ ਕਰ
ਰਿਹਾ,
ਵੀ ਤੁਸੀਂ ਹੁਣ ਸਵੇਰ ਵਾਲੇ ਸ਼ੋਅ ਨੂੰ ਪਿਛਲੇ 5-6 ਸਾਲਾਂ ਤੋਂ ਤੁਸੀਂ ਹੋਸਟ ਕਰ ਰਹੇ ਹੋ, 5 ਸਾਲ ਤੋਂ, ਹੁਣ ਤੁਹਾਨੂੰ ਜੇ ਕਿਹਾ ਜਾਵੇ ਯਾਰ
ਗਾਣੇ ਦਾ ਪ੍ਰੋਗਰਾਮ,
ਆ ਵੀ ਨਾਲ ਨਾ ਵੀ ਯਾਰ ਪਲੀਜ਼ ਇੱਕ ਦਿਨ ਨਾ ਤੁਸੀਂ ਗਾਣਿਆਂ ਦਾ ਪ੍ਰੋਗਰਾਮ ਵੀ ਜ਼ਰੂਰ ਕਰ ਦੇਣਾ, ਤੁਸੀਂ ਬਖੂਬੀ ਕਰੋਗੇ ਯੈਸ, ਪਰ ਤੁਸੀਂ ਉਹ ਫਿਰ ਸਵੇਰ ਵਾਲਾ ਸ਼ੋਅ ਛੱਡ ਦਿਓ ਕਿਉਂਕਿ ਮੈਂ ਹੁਣ ਗਾਣਿਆਂ ਦੇ ਪ੍ਰੋਗਰਾਮ ਹੀ ਕਰੂੰਗਾ। ਸੋ ਫਿਰ ਬੰਦੇ ਕਹਿੰਦੇ ਯਾਰ 5 ਸਾਲ ਦਾ ਤਜਰਬਾ ਬੰਦੇ ਦਾ ਯਾਰ, ਵੀ ਇੰਨਾ ਜ਼ਬਰਦਸਤ ਸਾਡਾ ਟਾਕ ਸ਼ੋਅ ਹੋਸਟ, ਇਹ ਆਪਣਾ ਮੇਨ ਜਿਹੜਾ ਕੋਰ ਡਿਊਟੀ ਛੱਡ ਕੇ ਇਹ ਦੂਜੇ ਕੰਮ ਤੇ ਲੱਗ ਗਿਆ। ਸੋ ਦੈਟ ਡਸਨਟ ਮੇਕ ਐਨੀ ਸੈਂਸ, ਇਟਸ ਨਾਟ ਦਾ ਆਪਟੀਮਮ ਯੂਟੀਲਾਈਜੇਸ਼ਨ ਆਫ ਦ ਰਿਸੋਰਸ
ਆਫ ਦ ਰਿਸੋਰਸ ਐਂਡ ਸਪੈਸ਼ਲੀ ਜਦੋਂ ਇੱਕ ਤਾਂ ਹੁੰਦਾ ਨਾ ਕਿ ਵੈਲ ਥੋਟ ਆਊਟ ਚੇਂਜ ਹੋਵੇ, ਜੇ ਕਹੋ ਨਾ ਵੀ ਮਿੱਥ ਕੇ ਸੋਚਿਆ ਤੁਸੀਂ ਠਰਮੇ ਨਾਲ ਵਿਚਾਰ ਕੀਤਾ। ਵਾਸੂ ਜੀ, ਫਾਈਨੈਂਸ ਮੰਤਰਾਲਾ ਡੋਮਿਨਿਕ ਲੈਬਲੋਂਗ ਨੂੰ ਇਸ ਹਫਤੇ ਖੜੇ ਪੈਰ ਸੋਮਵਾਰ ਨੂੰ ਇਸ ਕਰਕੇ ਦਿੱਤਾ ਗਿਆ ਕਿਉਂਕਿ ਖਬਰਾਂ ਤੇ ਇਹ ਵੀ ਆਈਆਂ ਵੀ ਇਹ ਫਰਾਂਸਵਾ ਫਿਲੀਪ ਸ਼ੈਂਪੇਨ ਨੂੰ ਪਹਿਲਾਂ ਪੇਸ਼ਕਸ਼ ਕੀਤੀ ਪ੍ਰਧਾਨ ਮੰਤਰੀ ਨੇ ਕਿ ਭਾਈ ਤੁਸੀਂ ਪ੍ਰਧਾਨ ਤੁਸੀਂ ਫਾਈਨੈਂਸ ਮਿਨਿਸਟਰ ਬਣ ਜਾਓ, ਉਹਨਾਂ ਨੇ ਡਿਕਲਾਈਨ ਕਰ ਦਿੱਤਾ। ਫਾਈਨੈਂਸ ਮਿਨਿਸਟਰੀ ਦੇ ਵਿੱਚ ਜਸਟਿਨ ਟਰੂਡੋ ਵਾਸਤੇ ਜ਼ਰੂਰੀ ਇਹ ਸੀ ਵੀ ਕੋਈ ਬਹੁਤ ਹੀ ਸਿਰੇ ਦਾ ਭਰੋਸੇ ਦਾ ਵਿਅਕਤੀ ਹੋਵੇ ਜਿਹਦੇ ਉੱਪਰ ਉਹ ਬਿਲਕੁਲ ਅੱਖਾਂ ਮੀਟ ਕੇ ਭਰੋਸਾ ਕਰ ਸਕਣ, ਅਤੇ ਡੋਮਿਨਿਕ ਲੈਬਲੋਂਗ ਤੋਂ ਜ਼ਿਆਦਾ ਇਸ ਕੌਕਸ ਦੇ ਵਿੱਚ ਹੋਰ ਕੋਈ ਨਜ਼ਰ ਨਹੀਂ ਆਉਂਦਾ। ਡੋਮਿਨਿਕ ਲੈਬਲੋਂਗ ਦੇ ਪਿਤਾ, ਕਈ ਸੁਣਨ ਵਾਲੇ ਵੈਸੇ ਪਤਾ ਹੋਏਗਾ, ਇਹ ਡੋਮਿਨਿਕ ਲੈਬਲੋਂਗ ਦੇ ਪਿਤਾ ਜਸਟਿਨ ਟਰੂਡੋ ਦੇ ਫਾਦਰ ਪੀਅਰ ਐਲੀਅਟ ਟਰੂਡੋ ਦੀ ਕੈਬਨਿਟ ਦੇ ਵਿੱਚ ਮੰਤਰੀ ਸਨ, ਅਤੇ ਡੋਮਿਨਿਕ ਲੈਬਲੋਂਗ ਜਸਟਿਨ ਟਰੂਡੋ ਨੂੰ ਨਿੱਕੇ ਹੁੰਦਿਆਂ ਵਾਸੂ ਜੀ ਬੇਬੀਸਿਟ ਕਰਦੇ ਰਹੇ ਨੇ,
ਗੋਦੀ ਖਿਡਾਉਂਦੇ ਰਹੇ,
ਗੋਦੀ ਖਿਡਾਉਂਦੇ ਰਹੇ ਨੇ, ਲਿਟਰਲੀ ਬੇਬੀਸਿਟ ਕਰਦੇ ਰਹੇ ਨੇ। ਅੱਛਾ, ਜਿਹੜੇ ਓਨਟੈਰੀਓ ਦੇ ਪ੍ਰੀਮੀਅਰ ਨੇ ਡੱਗ ਫੋਰਡ, ਉਹਨਾਂ ਨੇ ਜਦੋਂ ਕ੍ਰਿਸਟੀਆ ਫ੍ਰੀਲੈਂਡ ਨਾਲ, ਕਿਉਂਕਿ ਉਹਨਾਂ ਦੇ ਕਾਫੀ ਚੰਗੀ ਉਹਨਾਂ ਦੀ ਦੋਸਤੀ ਸੀ ਜਦੋਂ ਸਪੈਸ਼ਲੀ ਕੋਵਿਡ ਵੇਲੇ ਗੱਲਾਂ ਸਾਹਮਣੇ ਆਈਆਂ ਸੀ, ਡੋਮਿਨਿਕ ਲੈਬਲੋਂਗ ਨੇ ਜਦੋਂ ਕ੍ਰਿਸਟੀਆ ਫ੍ਰੀਲੈਂਡ ਬਾਰੇ ਗੱਲ ਕੀਤੀ, ਕਹਿੰਦੇ ਵੀ ਵਧੀਆ ਕੰਮ ਹੈ ਨਾ, ਵੀ ਵਿਲ ਬੀ ਮਿਸਿੰਗ ਕ੍ਰਿਸਟੀਆ ਐਂਡ ਆਲ, ਫਿਰ ਉਹਨਾਂ ਦੀ, ਅੱਛਾ ਡੋਮਿਨਿਕ ਲੈਬਲੋਂਗ ਨਾਲ ਵੀ ਚੰਗੀ ਆ। ਇੱਕ ਮੈਂ ਵੈਸੇ ਜੀ ਪੋਸਟ ਪੜ੍ਹਦਾ ਸੀ, ਹੋ ਗਏ 4-5 ਦਿਨ ਇਸ ਗੱਲ ਨੂੰ, ਕਹਿੰਦੇ ਡੋਮਿਨਿਕ ਲੈਬਲੋਂਗ ਅਤੇ ਡੱਗ ਫੋਰਡ ਦੇ ਵਿਚਕਾਰ ਗੱਲ ਹੋ ਰਹੀ ਸੀ, ਤੇ ਡੱਗ ਫੋਰਡ ਡੋਮਿਨਿਕ ਲੈਬਲੋਂਗ ਨੂੰ ਡੋਮ ਕਹਿੰਦੇ ਨੇ ਪਿਆਰ ਨਾਲ, ਤੇ ਉਹਨਾਂ ਨੇ ਕਿਹਾ ਵੀ ਹਾਂ, ਕਹਿੰਦੇ ਵੀ ਕਹਿੰਦਾ ਵੀ ਮੈਂ ਤਾਂ ਛੋਟਾ ਹੁੰਦਾ ਜਸਟਿਨ ਟਰੂਡੋ ਨੂੰ ਡੋਮਿਨਿਕ ਲੈਬਲਾਂਕ ਨੇ ਕਿਤੇ ਕਿਸੇ ਗੱਲਬਾਤ ਦੇ ਵਿੱਚ ਕਿਹਾ ਵੀ ਮੈਂ ਤਾਂ ਜਸਟਿਨ ਟਰੂਡੋ ਨੂੰ ਬੇਬੀ ਸਿਟ ਕਰਦਾ ਰਿਹਾ ਆਟਵਾ ਦੇ ਵਿੱਚ, ਉਹ ਤੇ ਕਹਿੰਦੇ ਉਹਨਾਂ ਨੇ ਕਿਹਾ ਯੂ ਸਟਿਲ ਡੂ ਡੋਮ, ਵੀ ਤੁਸੀਂ ਅਜੇ ਵੀ ਉਹਨਾਂ ਨੂੰ ਬੇਬੀ ਸਿਟ ਹੀ ਕਰ ਰਹੇ ਹੋ ਆਟਵਾ ਦੇ ਵਿੱਚ। ਸੋ ਇੱਦਾਂ ਦੀਆਂ ਗੱਲਾਂ, ਪਰ ਉਹਨਾਂ ਨੂੰ ਉਸ ਵੇਲੇ ਬਹੁਤ ਭਰੋਸੇ ਦਾ ਵਿਅਕਤੀ ਚਾਹੀਦਾ ਸੀ। ਅੱਜ ਦੀ ਇਸ ਕੈਬਨਿਟ ਸ਼ਫਲ ਦਾ ਹੋਣਾ ਇਸ ਸੰਦਰਭ ਦੇ ਵਿੱਚ ਕਿ ਜਸਟਿਨ ਟਰੂਡੋ ਦੇ ਉੱਪਰ ਅਸਤੀਫਾ ਦੇਣ ਦਾ ਵੀ ਪੂਰਾ ਦਬਾਅ ਪਿਆ ਹੋਇਆ ਵਿਦ ਇਨ ਦਾ ਪਾਰਟੀ, ਹੁਣ ਵਾਸੂ ਜੀ ਜਿਹੜਾ ਨੰਬਰ ਹੈਗਾ ਕਿ ਜਿਹੜੇ ਐਮ ਪੀ ਜਨਤਕ ਤੌਰ 'ਤੇ ਕਹਿ ਰਹੇ ਨੇ ਕਿ ਜਸਟਿਨ ਟਰੂਡੋ ਨੂੰ ਹੁਣ ਲਾਂਭੇ ਹੋ ਜਾਣਾ ਚਾਹੀਦਾ, ਉਹਨਾਂ ਦੀ ਗਿਣਤੀ ਮੈਂ 18 'ਤੇ ਪਹੁੰਚ ਗਈ ਆ, ਅਤੇ ਇਹ ਸਭ ਦੇ ਵਿੱਚ ਜਸਟਿਨ ਟਰੂਡੋ ਵੱਲੋਂ ਅੱਜ ਇਹ ਕੈਬਨਿਟ ਸ਼ਫਲ ਕਰਨੀ, ਕਈਆਂ ਦਾ ਇਹ ਵੀ ਮੰਨਣਾ ਕਿ ਦਿਸ ਇਜ਼ ਹਿਜ਼ ਵੇ ਟੂ ਇੱਕ ਹੋਰ ਅਟੈਂਪਟ, ਇੱਕ ਹੋਰ ਕੋਸ਼ਿਸ਼ ਕਰੀਏ ਕਿ ਗ੍ਰਿਪ ਔਨ ਪਾਵਰ ਥੋੜ੍ਹੀ ਸੋਲਿਡ ਹੋ ਸਕੇ।
ਵਿਜੇ ਜੀ, ਓਨੈਸਟਲੀ ਜੇ ਤੁਸੀਂ ਸਾਰੀ ਚੀਜ਼ ਨੂੰ ਐਜ਼ ਐਨ ਆਊਟਸਾਈਡਰ ਦੇਖੋ, ਇਟ ਡਜ਼ ਨਾਟ ਮੇਕ ਮੱਚ ਪੋਲੀਟੀਕਲ ਸੈਂਸ ਫੋਰ ਜਸਟਿਨ ਟਰੂਡੋ ਟੂ ਸਟੇ। ਮੰਨ ਲਓ ਕਿ ਅੱਜ ਉਹ ਸਾਰੀ ਖਟਾਸ ਪਾਰਟੀ ਦੇ ਵਿੱਚ ਜੋ ਪੈਦਾ ਹੋਈ ਹੈ, ਜੋ ਆਪਸ ਵਿੱਚ ਮਤਭੇਦ ਇਹ ਪਬਲਿਕਲੀ ਉਜਾਗਰ ਹੋਏ ਨੇ, ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪੈ ਵੀ ਜਾਂਦੀ ਆ। ਕ੍ਰਿਸਟੀਆ ਫਿਲੈਂਡ ਦੁਬਾਰਾ ਤੋਂ ਆ ਕੇ ਜਸਟਿਨ ਟਰੂਡੋ ਨੂੰ ਐਂਡੋਰਸ ਕਰ ਵੀ ਲੈਂਦੇ ਨੇ, ਆ ਕੇ ਕਹਿੰਦੇ ਮੇਰੇ ਕੋ ਗਲਤੀ ਹੋ ਗਈ, ਜਸਟਿਨ ਟਰੂਡੋ ਠੀਕ ਸਨ, ਮਾਰਕ ਕਾਰਨੀ ਨੂੰ ਪਲੀਜ਼ ਬਣਾਓ ਫਾਈਨੈਂਸ ਮਿਨਿਸਟਰ, ਸਾਰਾ ਕੁਝ ਜਸਟਿਨ ਟਰੂਡੋ ਦੇ ਮੁਤਾਬਕ ਜੇ ਹੋ ਵੀ ਜਾਂਦਾ ਇਲੈਕਸ਼ਨ ਤਾਂ ਫਿਰ ਵੀ ਲੜਨਾ ਪਏਗਾ।
ਕਰੈਕਟ।
ਤੇ ਜਿੰਨੀਆਂ ਵੀ ਪੋਲਸ ਅਜੇ ਤੱਕ ਆ ਰਹੀਆਂ ਨੇ ਉਹਨਾਂ ਵਿੱਚ ਘੱਟੋ ਘੱਟ 20 points ਦੀ ਲੀਡ ਹੈ ਪੀਅਰ ਪੋਲੀਅਫ ਦੇ ਕੋਲ,
25
ਦੀ ਹੋ ਗਈ ਸੀ, 45 ਤੇ 20 ਦਾ ਫਰਕ ਪੈ ਚੁੱਕਿਆ। ਸੋ ਇਲੈਕਸ਼ਨ ਲਿਬਰਲ ਪਾਰਟੀ ਜਿੱਤ ਜਾਏ ਉਹਦੇ ਚਾਂਸਿਸ ਐਜ਼ ਆਫ ਟੂਡੇ ਬੜੇ ਘੱਟ ਨੇ, ਤੇ ਹੁਣ ਇਲੈਕਸ਼ਨ ਵੀ ਕੋਈ ਬਹੁਤਾ ਦੂਰ ਨਹੀਂ ਰਹਿ ਗਿਆ, ਫਿਕਸ ਡੇਟ ਹੀ ਅਕਤੂਬਰ ਹੈ 10 ਮਹੀਨੇ, ਤੇ ਉਸ ਤੋਂ ਜਲਦੀ ਇਲੈਕਸ਼ਨ ਹੋ ਜਾਣ ਦੇ ਬਹੁਤ ਜ਼ਿਆਦਾ ਆਸਾਰ ਨੇ, ਤੇ ਬਜਟ ਵੀ ਸਰਕਾਰ ਪਾਸ ਕਰਾ ਸਕੇਗੀ ਕਿ ਨਹੀਂ। ਜਗਮੀਤ ਸਿੰਘ ਨੇ ਵੀ ਜੋ ਵੀ ਹੈ ਉਹ ਭਾਵੇਂ ਆਪਣੀ ਸਿਆਸਤ ਕਰ ਰਹੇ ਨੇ, ਪਰ ਉਹਨਾਂ ਨੇ ਵੀ ਹੁਣ ਕਾਫੀ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਕਿ ਉਹ ਵੀ ਮਤਲਬ ਜ਼ਿਆਦਾ ਦੇਰ ਨੂੰ ਸਮਰਥਨ ਨਹੀਂ ਦੇਣਗੇ, ਤੇ ਸੋ ਇਲੈਕਸ਼ਨ ਤਾਂ ਫਿਰ ਵੀ ਲੜਨਾ ਪੈਣਾ। ਸੋ ਮੰਨ ਲਓ ਜੇ ਸਾਰਾ ਕੁਝ ਠੀਕ ਕਰਕੇ ਕਲਿੰਗ ਔਨ ਕਰਕੇ ਪਾਵਰ ਨੂੰ ਅਗਲਾ ਇਲੈਕਸ਼ਨ ਲੜਦੇ ਵੀ ਨੇ, ਫਿਰ ਹਾਰ ਜਾਂਦੇ ਨੇ
ਬੁਰੀ ਤਰ੍ਹਾਂ,
ਤੇ ਫਿਰ ਉਹ ਉਹਨਾਂ ਨੂੰ ਇੱਦਾਂ ਦੇਖਿਆ ਜਾਏਗਾ ਕਿ ਇਹ ਉਹ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਲਿਬਰਲ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਡੈਸੀਮੇਟ ਕਰ ਦਿੱਤਾ ਸੀ। ਲਿਬਰਲ ਪਾਰਟੀ ਇਹ ਹਾਰੇ ਹੋਏ ਲੀਡਰ ਨੇ, ਉਹਨਾਂ ਦਾ ਸਿਆਸੀ ਕਰੀਅਰ ਉੱਥੇ ਖਤਮ, ਉਹਨਾਂ ਦੀ ਲੈਗਸੀ ਨੂੰ ਵੀ ਢਾਹ ਲੱਗੇਗੀ। ਹੁਣ ਜੇ ਇੱਥੇ ਇਸ ਝਗੜੇ ਨੂੰ ਥੋੜਾ ਜਿਹਾ ਕਹਿ ਲਓ ਵੀ ਮੱਠਾ ਕਰਕੇ, ਥੋੜਾ ਜਿਹਾ
ਸ਼ਾਂਤ
ਕਰਕੇ, ਨੋਟ ਰਾਈਟ ਨਾਉ, ਸੋ ਜਿਹੜੀ ਗੱਲ ਚੱਲਦੀ ਜਨਵਰੀ ਵਿੱਚ ਛੁੱਟੀਆਂ ਆ ਜਾਣਗੀਆਂ, ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਕੈਨੇਡੀਅਨ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਭੁੱਲ ਜਾਣਗੇ, ਥੋੜਾ ਡਿਸਟਰੈਕਟ ਹੋ ਜਾਣਗੇ, ਇੱਕ ਅੱਧੀ ਕੋਈ ਚੰਗੀ ਜਿਹੀ ਅਨਾਊਂਸਮੈਂਟ ਕਰਕੇ ਜਨਵਰੀ ਵਿੱਚ, ਮੇ ਬੀ ਫਰਵਰੀ ਵਿੱਚ ਆਪਣੇ ਆਪ ਜੇ ਕਹਿ ਦੇਣ, ਕੋਈ ਇਦਾਂ ਦਾ ਸਿਸਟਮ ਬਣਾ ਕੇ ਜਾਣ ਜਿਸ ਤੋਂ ਬਾਅਦ ਲਿਬਰਲ ਪਾਰਟੀ ਚ ਖਿਲਾਰਾ ਨਾ ਪਵੇ, ਸਮੇਟ ਕੇ ਜਾਣ ਖਿਲਾਰੇ ਨੂੰ, ਉਸ ਤੋਂ ਬਾਅਦ ਇੱਕ ਕਹਿੰਦੋ ਵੀ ਵੱਡਾ ਭਰਾ ਬਣ ਕੇ ਵੀ ਮੈਂ ਹੁਣ ਪਾਰਟੀ ਛੱਡ ਕੇ ਜਾ ਰਿਹਾ, ਆਮ ਲੀਵਿੰਗ ਦ ਪਾਰਟੀ ਇਨ ਕੇਪੇਬਲ ਹੈਂਡਸ ਐਂਡ ਪਾਰਟੀ ਇਜ਼ ਨਾਓ ਸਟ੍ਰੀਮ ਲਾਈਨ ਫੋਰ ਦ ਨੈਕਸਟ ਇਲੈਕਸ਼ਨ, ਤੇ ਸਾਡੇ ਚਾਂਸਿਸ ਅਗਲੇ ਇਲੈਕਸ਼ਨ ਚ ਮੇਰੇ ਬਿਨਾਂ ਮੈਂ ਵਧਾ ਕੇ ਜਾ ਰਿਹਾ ਘਟਾ ਕੇ ਨਹੀਂ, ਉਹ ਇਹਨਾਂ ਦੀ ਲੈਗਸੀ ਦੇ ਵਿੱਚ ਐਡ ਆਨ ਕਰੇ।
ਪਰ ਵਾਸੂ ਜੀ, ਇਸ ਵੇਲੇ ਜੋ ਸਥਿਤੀ ਆ, ਜਿਹੜੀ ਸਥਿਤੀ ਦੇ ਵਿੱਚ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਨੂੰ ਟੇਕ ਓਵਰ ਕੀਤਾ ਸੀ, ਜੇ ਅੱਜ ਇਲੈਕਸ਼ਨ ਹੋ ਗਿਆ ਹਾਲਾਤ ਉਹ ਤੋਂ 72 ਹੋਣਗੇ, ਉਦੋਂ 30 seats ਸੀਗੀਆਂ, 30-32 seats ਸੀਗੀਆਂ ਲਿਬਰਲ ਦੀਆਂ ਵੈਨ ਜਸਟਿਨ ਟਰੂਡੋ ਟੁੱਕ ਓਵਰ ਦ ਲੀਡਰਸ਼ਿਪ, ਤੇ ਹੁਣ ਜੇ ਇਲੈਕਸ਼ਨ ਹੁੰਦਾ ਤਾਂ ਜੇ ਐਂਡ ਜੇ ਅਜਿਹੇ ਖਿਲਾਰੇ ਤੋਂ ਬਾਅਦ, ਕਿਉਂਕਿ ਕ੍ਰਿਸਟੀਆ ਫਰੀਲੈਂਡ ਦਾ ਅਸਤੀਫਾ ਦੇ ਜਾਣਾ, ਇੱਕ ਤੁਹਾਡੇ ਬਹੁਤ ਹੀ ਲੋਇਲ ਤੇ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਮੈਂਬਰ ਨੇ, ਉਹਨਾਂ ਵੱਲੋਂ ਐਨੀ ਸਕੇਦਿੰਗ ਲੈਟਰ ਲਿਖ ਕੇ ਅਸਤੀਫਾ ਦਿੱਤਾ ਗਿਆ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਬਾਰੇ, ਕਹਿੰਦੇ ਪੂਰੀ ਤਰ੍ਹਾਂ ਬਲਾਈਂਡ ਸਾਈਡ ਹੋਇਆ ਪੀ ਐਮ ਓ, ਕਿਉਂਕਿ ਓਵਰ ਦਾ ਵੀਕਐਂਡ, ਕਿਉਂਕਿ ਸੋਮਵਾਰ ਅਸਤੀਫੇ ਦਾ ਐਲਾਨ ਕੀਤਾ ਕ੍ਰਿਸਟੀਆ ਫਰੀਲੈਂਡ ਨੇ, ਓਵਰ ਦਾ ਵੀਕਐਂਡ ਆਹ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਨੂੰ ਲੈ ਕੇ ਕ੍ਰਿਸਟੀਆ ਫਰੀਲੈਂਡ ਦੇ ਸਟਾਫ ਦੇ ਮੈਂਬਰ, ਉਹਨਾਂ ਦੇ ਦਫ਼ਤਰ ਦੇ ਸਟਾਫਰਸ ਤੇ ਪੀ ਐਮ ਓ ਦੇ ਸਟਾਫਰਸ ਵਿਚਕਾਰ ਟੈਕਸਟ ਮੈਸੇਜ ਚੱਲਦੇ ਰਹੇ, ਉਹਦੇ ਵਿੱਚ ਕੋਈ ਭਣਕੀ ਨਹੀਂ ਲੱਗਣ ਦਿੱਤੀ, ਕਹਿੰਦੇ ਗੱਲ ਇਹ ਚੱਲ ਰਹੀ ਸੀ ਵੀ ਹਾਂ ਯੂ ਨੋ ਲੁਕਿੰਗ ਫਾਰਵਰਡ ਟੂ ਮੇਕ ਇਟ ਵਰਕ ਔਨ ਮੰਡੇ, ਵੀ ਅਸੀਂ ਕਰਦੇ ਹਾਂ ਜੀ ਲੁਕਿੰਗ ਫਾਰਵਰਡ ਟੂ ਵਰਕ, ਹੈ ਨਾ ਵੀ ਆਹ ਕਰਦੇ ਹਾਂ ਕੰਮ। ਪੀ ਐਮ ਓ ਨੂੰ ਕ੍ਰਿਸਟੀਆ ਫਰੀਲੈਂਡ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਪਹਿਲਾਂ 2 ਘੰਟੇ ਪਹਿਲਾਂ ਹੀ ਇਹਦੀ ਭਣਕ ਲੱਗੀ ਆ, ਐਂਡ ਉਦੋਂ ਤੱਕ ਜਿਹੜੀ ਕਹਾਣੀ ਸੀ ਉਹ ਬਹੁਤ ਅੱਗੇ ਨਿਕਲ ਚੁੱਕੀ ਸੀ, ਉਹਨੂੰ ਰਿਵਰਸ ਕਰਨਾ ਬੜਾ ਮੁਸ਼ਕਲ।
ਫਾਈਨੈਂਸ ਡਿਪਾਰਟਮੈਂਟ ਤੋਂ ਪੀ ਐਮ ਓ ਨੂੰ 2 ਘੰਟੇ ਪਹਿਲਾਂ ਇੱਕ ਰਿਕੁਐਸਟ ਭੇਜੀ ਗਈ ਕਿ ਜੀ ਕ੍ਰਿਸਟੀਆ ਫਿਲੈਂਡ ਗੱਲ ਕਰਨਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ ਜਸਟਿਨ ਟਰੂਡੋ ਨੂੰ, ਉਦੋਂ ਲੱਗਿਆ ਵੀ
ਸਮਥਿੰਗ ਇਜ਼ ਰੋਂਗ
ਜਦੋਂ ਇਸ ਚਿੱਠੀ ਨੂੰ ਜਨਤਕ ਕਰਨ ਤੋਂ 2 ਘੰਟੇ ਪਹਿਲਾਂ।
ਜਿਹੜੀ ਵਸ ਜੀ ਤੁਸੀਂ ਗੱਲ ਕੀਤੀ ਨਾ ਵੀ ਜਸਟਿਨ ਟਰੂਡੋ ਲੀਡਰਸ਼ਿਪ ਤੋਂ ਜੇ ਲਾਂਭੇ ਹੁੰਦੇ ਨੇ ਟਾਈਮਿੰਗ ਐਂਡ ਆਲ, ਕਿਉਂਕਿ ਦੇਖੋ ਅਗਲੇ ਇਲੈਕਸ਼ਨ ਦੇ ਵਿੱਚ ਹੁਣ ਹੋ ਕੀ ਸਕਦਾ, ਅਜਿਹਾ ਲਿਬਰਲ ਪਾਰਟੀ ਦੀ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਮਨੋਰਿਟੀ ਸਰਕਾਰ ਲੀਡਰ ਤਬਦੀਲ ਕਰਨ ਦੇ ਵਾਸਤੇ ਕੋਈ ਨਵਾਂ ਲੀਡਰ ਚੁਣਨ ਦਾ ਕੰਮ ਕਰ ਸਕਦੀ ਆ। ਹਾਂ, ਲੀਡਰਸ਼ਿਪ ਕੰਟੈਸਟ ਜੇ ਮੌਜੂਦਾ ਲੀਡਰ ਅਸਤੀਫਾ ਦੇ ਦੇਵੇ ਉਹ ਤੋਂ 5 ਮਹੀਨੇ ਬਾਅਦ ਹੀ ਸ਼ੁਰੂ ਹੋ ਸਕਦਾ, ਇਹ ਲਿਖਿਆ ਹੋਇਆ ਜੇ ਲੀਡਰਸ਼ਿਪ ਕੰਟੈਸਟ ਕਰਨਾ। ਇੱਕ ਇਹ ਹੋ ਸਕਦਾ ਕਿ ਲਿਬਰਲ ਪਾਰਟੀ ਜਿਹੜੀ ਕੌਕਸ ਆ, ਜਿਹੜੇ ਮੈਂਬਰ ਨੇ ਸਾਰੇ ਐਮ ਪੀ ਨੇ, ਉਹ ਇੱਕ ਇੰਟਰਿਮ ਲੀਡਰ ਚੂਜ਼ ਕਰ ਲੈਣ, ਫਿਰ ਜਿਹੜਾ ਇੰਟਰਿਮ ਲੀਡਰ ਹੈ ਉਹਨੂੰ ਅਪਰੂਵ ਕਰਵਾਉਣਾ ਪਏਗਾ ਲਿਬਰਲ ਪਾਰਟੀ ਦੀ ਕਨਵੈਨਸ਼ਨ 'ਤੇ। ਸੋ ਜਿਸ ਮਰਜ਼ੀ ਹਿਸਾਬ ਨਾਲ ਵੇਖ ਲਓ, ਇਹ ਜਿਹੜੀ ਪੂਰੀ ਕਵਾਇਦ ਆ, ਜੇ ਜਸਟਿਨ ਟਰੂਡੋ ਹੁਣ ਜਨਵਰੀ ਦੇ ਵਿੱਚ ਫੋਰ ਐਗਜ਼ਾਮਪਲ ਹਾਈਪੋਥੈਟੀਕਲੀ ਇਫ ਹੀ ਡਜ਼ ਰਿਜ਼ਾਈਨ, ਤਾਂ ਉਹ ਤੋਂ ਬਾਅਦ ਜਿਹੜਾ ਅੱਗੇ ਦਾ ਰਾਹ ਹੈ ਲਿਬਰਲ ਪਾਰਟੀ ਵਾਸਤੇ ਉਹ ਬਹੁਤ ਧੁੰਦਲਾ ਹੋਣ ਵਾਲਾ। ਐਂਡ ਉੱਧਰੋਂ ਐਨ ਡੀ ਪੀ ਦਾ ਇਹ ਕਹਿਣਾ ਵੀ ਅਸੀਂ ਸਰਕਾਰ ਅੱਗੇ ਹੁਣ ਬਹੁਤੀ ਦੇਰ ਸਮਰਥਨ ਜਾਰੀ ਨਹੀਂ ਰੱਖਣਾ, ਇੱਕ ਇਟ ਕੁਡ ਵੈਰੀ ਵੈਲ ਲੀਡ ਟੂ ਅ ਸਿਚੁਏਸ਼ਨ ਕਿ ਬਿਲਕੁਲ ਹੀ ਨਵੇਂ ਜਰਨੈਲ ਦੇ ਨਾਲ ਤੁਹਾਨੂੰ ਜੰਗ ਦੇ ਵਿੱਚ ਉਤਰਨਾ ਪਵੇ। ਅਤੇ ਇਸ ਤਰ੍ਹਾਂ ਦੀ ਸਥਿਤੀ ਜਦੋਂ ਜਦੋਂ ਪਾਰਟੀਆਂ ਦੇ ਵਾਸਤੇ ਪਹਿਲਾਂ ਉਤਪੰਨ ਹੋਈ ਹੈ ਵਾਸੂ ਜੀ, ਪਾਰਟੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ 'ਚ।
ਐਂਡ ਜਿਹੜੀ ਜੰਗ ਹੈ ਉਹ ਸਿਰਫ ਘਰੇਲੂ ਨਹੀਂ, ਸਿਰਫ ਇਲੈਕਸ਼ਨ ਦੀ ਜੰਗ ਹੀ ਨਹੀਂ, ਜੋ ਡੋਨਲਡ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਬਣ ਜਾਣਾ,
ਕਰੈਕਟ,
ਜਿਹੜੀ ਉਹਨਾਂ ਨੇ ਟੈਰਿਫ, ਜਿਹੜੀ ਟੈਰਿਫ ਵਾਰ ਸ਼ੁਰੂ ਹੋ ਰਹੀ ਹੈ ਕੁਆਇਟ ਲਿਟਰਲੀ, ਉਹਦਾ ਵੀ ਸਾਹਮਣਾ ਕਰਨਾ ਪੈਣਾ ਨਵੇਂ ਲੀਡਰ ਨੂੰ। ਅਤੇ ਯੈਸ, ਸੋ ਹੁਣ ਇਹ ਜਿਹੜੇ ਸੋਰਸਿਸ ਨੇ ਇਹੀ ਕਹਿ ਰਹੇ ਨੇ ਕਿ ਜਸਟਿਨ ਟਰੂਡੋ ਜਿਹੜਾ ਫੋਨ ਕਰਕੇ ਵਿਚਾਰ ਵਟਾਂਦਰਾ ਕਰ ਰਹੇ ਨੇ ਆਪਣੇ ਕੌਨਫੀਡੈਂਟਸ ਦੇ ਨਾਲ, ਉਹਦੇ 'ਚ ਕਹਿੰਦੇ ਮੇਨ ਡਿਸਕਸ਼ਨ ਇਹੀ ਕਰ ਰਹੇ ਨੇ ਜਸਟਿਨ ਟਰੂਡੋ, ਜੋ ਸਾਰੇ ਸੋਰਸਿਸ ਜੋ ਕਹਿ ਰਹੇ ਨੇ, ਜੋ ਇੱਕ ਕਹਿ ਲਓ ਪਰਸੈਪਸ਼ਨ ਬਿਲਡ ਅਪ ਹੋ ਰਹੀ ਹੈ ਕਿ ਉਹ ਸ਼ਾਇਦ ਹੁਣ ਛੱਡਣਾ ਹੀ ਚਾਹੁੰਦੇ ਨੇ, ਉਹ ਹੀ ਇਜ਼ ਰੈਡੀ ਟੂ ਰਿਜ਼ਾਈਨ, ਉਹ ਬਸ ਇਹ ਫਿਗਰ ਆਊਟ ਕਰ ਰਹੇ ਨੇ ਕਿ ਕਿਵੇਂ ਛੱਡਿਆ ਜਾਵੇ, ਕਿ ਉਸ ਤੋਂ ਬਾਅਦ ਵੀ ਬਾਅਦ ਵਿੱਚ ਖਲਾਰਾ ਨਾ ਪੈ ਜਾਏ ਕਿ ਜਿਹੜੀ ਇਹ ਟ੍ਰਾਂਜ਼ਿਸ਼ਨ ਹੈ ਕਿਵੇਂ ਹੋਏਗੀ, ਅਗਲਾ ਲੀਡਰ ਜਲਦੀ ਕਿਵੇਂ ਚੁਣਿਆ ਜਾ ਸਕਦਾ, ਕਿ ਜਿਹੜੀ ਲਿਬਰਲ ਪਾਰਟੀ ਦੀ ਆਪਣੀ ਕੰਸਟੀਟਿਊਸ਼ਨ ਹੈ ਉਹਨੂੰ ਕਿਵੇਂ ਨੈਵੀਗੇਟ ਕਰਨਾ। ਸੋ ਇਹ ਕਹਿੰਦੇ ਵਿਚਾਰ ਵਟਾਂਦਰਾ ਚੱਲ ਰਿਹਾ ਸ਼ਾਇਦ। ਜਸਟਿਨ ਟਰੂਡੋ ਜੋ ਪਰਸੈਪਸ਼ਨ ਅਜੇ ਬਣ ਰਹੀ ਹੈ, ਇਟਸ ਲੀਨਿੰਗ ਟੂਵਰਡਸ ਕਿ ਹੀ ਮਾਈਟ ਰਿਜ਼ਾਈਨ ਇਨ ਜਨਵਰੀ।
ਦੂਜਾ ਪਾਸਾ ਫਿਰ ਉਹੀ ਹੈ ਵੀ, ਕਿਉਂਕਿ ਸਾਰੇ ਦੇਖੋ ਸੂਤਰਾਂ ਦੇ ਹਵਾਲੇ ਦੀਆਂ ਗੱਲਾਂ ਨੇ। ਦੂਜਾ ਇੱਕ ਇਸ ਸਿੱਕੇ ਦਾ ਪਹਿਲੂ ਇਹ ਹੈ ਕਿ ਅੱਜ ਦੀ ਇਹ ਕੈਬਨਿਟ ਰੀਸ਼ਫਲ ਜਸਟਿਨ ਟਰੂਡੋ ਦਾ ਇੱਕ ਅਖੀਰਲਾ ਅਟੈਂਪਟ ਹੈ ਕਿ ਪਾਵਰ ਦੇ ਉੱਪਰ ਆਪਣੀ ਗ੍ਰਿਪ ਨੂੰ ਇੱਕ ਵਾਰ ਹੋਰ ਸੋਲਿਡ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਸੋ ਵੇਖਦੇ ਹਾਂ ਵਾਸੂ ਜੀ,
ਇਸ ਨੈਰੇਟਿਵ ਨੂੰ ਫਲੋਟ ਕਰਨ 'ਚ ਲੀਡ ਕਰ ਰਹੇ ਨੇ ਕੇਟੀ ਡੈਲਫੋਰਡ,
ਜਾਂ ਪੀਐਮਓ ਦੇ ਚੀਫ ਆਫ ਸਟਾਫ। ਯੈਸ ਵਾਸੂ ਜੀ, ਖਬਰ ਹੁਣੇ ਹੁਣੇ ਇੱਕ ਇਹ ਆ ਰਹੀ ਹੈ ਕਿ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਇੱਕ ਖਤ ਲਿਖਿਆ, ਅਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਅਗਲੇ ਸਾਲ ਉਹ ਇੱਕ ਕਲੀਅਰ ਸ਼ਬਦਾਂ ਦੇ ਵਿੱਚ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲੈ ਕੇ ਆਉਣਗੇ, ਮਤਲਬ ਕਿ ਐਨਡੀਪੀ ਵੱਲੋਂ ਇਹ ਮਤਾ ਲਿਆਂਦਾ ਜਾਏਗਾ। ਕਦੋਂ, ਹਾਊ ਸੂਨ ਇਨ ਟੂ ਦਾ ਨਿਊ ਈਅਰ, ਇਹ ਤਾਂ ਨਹੀਂ ਲਿਖਿਆ ਗਿਆ, ਪਰ ਹੁਣ ਸਰਕਾਰ ਨੂੰ ਡੇਗਣ ਦੇ ਵਾਸਤੇ ਜਿਹੜਾ ਹੁਣ ਤੱਕ ਦੇਖੋ ਐਨਡੀਪੀ ਸਰਕਾਰ ਨੂੰ ਅਫਲੋਟ ਰੱਖਦੀ ਰਹੀ ਆ, ਪਰ ਹੁਣ ਜਗਮੀਤ ਸਿੰਘ ਦੀ ਇਸ ਚਿੱਠੀ ਦਾ ਕੀ ਮਤਲਬ ਲਈਏ?
ਸੋ ਜਗਮੀਤ ਸਿੰਘ ਨੇ ਪਿਛਲੇ ਦਿਨੀ ਜਦੋਂ ਕ੍ਰਿਸਟੀਆ ਫਿਲਨ ਨੇ ਅਸਤੀਫਾ ਦਿੱਤਾ ਸੋਮਵਾਰ, ਉਸ ਤੋਂ ਬਾਅਦ ਇਹ ਕਿਹਾ ਸੀ ਕਿ ਜਸਟਿਨ ਟਰੂਡੋ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ। ਉਹਨਾਂ ਨੂੰ ਫਿਰ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਜੇ ਕੋਈ ਨੋਨ ਕੌਨਫੀਡੈਂਸ ਮੋਸ਼ਨ ਆਉਂਦਾ ਅਗਲੇ ਸਾਲ ਜਦੋਂ ਹਾਊਸ ਆਫ ਕਾਮਨ ਸੈਸ਼ਨ ਰਿਜ਼ਿਊਮ ਹੋਏਗਾ, ਕੀ ਤੁਸੀਂ ਉਹਦੇ ਹੱਕ ਵਿੱਚ ਵੋਟ ਪਾਓਗੇ, ਸਰਕਾਰ ਦੇ ਖਿਲਾਫ਼ ਵੋਟ ਕਰੋਗੇ? ਉਦੋਂ ਉਹਨਾਂ ਨੇ ਕਿਹਾ ਸੀ ਆਲ ਆਪਸ਼ਨਸ ਆਰ ਔਨ ਦਾ ਟੇਬਲ, ਸਪਸ਼ਟ ਨਹੀਂ ਸੀ ਕਰ ਰਹੇ ਉਹਨਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਸੀ ਇਸ ਚੀਜ਼ ਨੂੰ ਲੈ ਕੇ। ਸੋ ਹੁਣ ਉਹਨਾਂ ਨੇ ਵਿਜੇ ਜੀ ਸਪਸ਼ਟ ਕੀਤਾ, ਸੋ ਉਹਨਾਂ ਨੇ ਇੱਕ ਚਿੱਠੀ ਲਿਖੀ ਆ ਐਡਰੈਸ ਟੂ ਕੈਨੇਡੀਅਨਸ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਵੀ ਅਗਲੇ ਹਾਊਸ ਆਫ ਕਾਮਨਸ ਦੀ ਸਿਟਿੰਗ ਦੇ ਵਿੱਚ, ਸੋ ਜਦੋਂ ਸੈਸ਼ਨ ਰਿਜ਼ਿਊਮ ਹੁੰਦਾ, ਉਹ ਇੱਕ ਕਲੀਅਰ ਮੋਸ਼ਨ ਆਫ ਨੋਨ ਕੌਨਫੀਡੈਂਸ ਪੇਸ਼ ਕਰਨਗੇ। ਤੇ 27 ਜਨਵਰੀ ਨੂੰ ਸੈਸ਼ਨ ਰਿਜ਼ਿਊਮ ਹੋਣਾ, ਸੋ 27 ਜਨਵਰੀ ਤੋਂ ਬਾਅਦ, ਸੋ ਐਕਸਪੈਕਟ ਆਪਾਂ ਕਰ ਸਕਦੇ ਫਰਵਰੀ ਦੇ ਵਿੱਚ ਮੇ ਬੀ, ਜਦੋਂ ਵੀ ਆਪੋਜੀਸ਼ਨ ਡੇ ਮਿਲੇਗਾ ਐਨਡੀਪੀ ਨੂੰ, ਇਹ ਫਿਰ ਨੋਨ ਕੌਨਫੀਡੈਂਸ ਮੋਸ਼ਨ ਲੈ ਕੇ ਆਣਗੇ। ਹੁਣ ਇਹਨਾਂ ਨੇ ਇੰਨੀ ਹੀ ਗੱਲ ਲਿਖੀ ਹੈ, ਹੁਣ ਤੁਸੀਂ ਵਿਜੇ ਜੀ ਦੇਖੋ ਇਹਦੇ ਵਿੱਚ ਵੀ ਕਈ ਇਹਨਾਂ ਦੇ ਕੋਲ ਅਜੇ ਵੀ ਬਹਾਨੇ ਬਚ ਜਾਣੇ ਆ,
ਮੈਨੀ ਲੀਵਰਸ,
ਤੁਸੀਂ ਸੋਚ ਕੇ ਦੇਖੋ ਕਿ ਜੇ ਜਗਮੀਤ ਸਿੰਘ ਸੱਚੀ ਮੁੱਚੀ ਸਰਕਾਰ ਨੂੰ ਸੁੱਟਣਾ ਚਾਹੁੰਦੇ ਨੇ, ਇਲੈਕਸ਼ਨ ਕਰਾਉਣਾ ਚਾਹੁੰਦੇ ਨੇ, ਫਿਰ ਤਾਂ ਚਲੋ ਉਹ ਕਰ ਸਕਦੇ ਨੇ। ਜੇ ਉਹ ਨਹੀਂ ਚਾਹੁੰਦੇ ਤੇ ਇਸ ਇੱਕ ਸਿਰਫ ਕਹਿ ਲਓ ਵੀ ਫੇਸ ਸੇਵਿੰਗ ਮੈਨੂਵਰ ਹੈ, ਤਾਂ ਇਹਨਾਂ ਵਾਸਤੇ ਬਹੁਤ ਸੌਖਾ ਹੋਏਗਾ ਨੋਨ ਕੌਨਫੀਡੈਂਸ ਮੋਸ਼ਨ ਪੇਸ਼ ਕਰਨਾ, ਤੇ ਉਹਦੇ ਵਿੱਚ ਲਿਖ ਦੇਣਾ ਕਿ ਜੀ ਸਰਕਾਰ 'ਚ ਅਸੀਂ ਭਰੋਸਾ ਤਾਂ ਨਹੀਂ, ਸਾਨੂੰ ਸਰਕਾਰ ਤਾਂ ਡਿੱਗਣਾ ਚਾਹੁੰਦੇ ਹਾਂ ਕਿਉਂਕਿ ਜਿਹੜੇ $250 ਵਾਲੇ ਚੈੱਕ ਨੇ ਉਹ ਅਸੀਂ ਚਾਹੁੰਦੇ ਹਾਂ ਵੀ ਇਹ ਜ਼ਿਆਦਾ ਕੈਨੇਡੀਅਨਸ ਨੂੰ ਭੇਜਣ, ਤੇ ਇਹ ਜਿਹੜੀਆਂ ਸਰਵਿਸਿਜ਼ ਨੇ ਉਹਦੇ ਵਿੱਚ ਹੋਰ ਵਾਧਾ ਕਰਨ, ਜਾਂ ਫਿਰ ਐਨਵਾਇਰਨਮੈਂਟ ਨੂੰ ਬਚਾਉਣ ਵਾਸਤੇ ਇਹ ਹੋਰ ਪੈਸੇ ਖਰਚ ਕਰਨ, ਸਮਥਿੰਗ ਵਿਚ ਵਿਲ ਬੀ ਵੈਰੀ ਅਨਕੰਫਰਟੇਬਲ ਫਾਰ ਦ ਕੰਸਰਵੇਟਿਵ ਪਾਰਟੀ ਟੂ ਸਪੋਰਟ ਔਰ ਦ ਬਲੋਕ। ਤੇ ਜੇਕਰ ਕੰਸਰਵੇਟਿਵ ਪਾਰਟੀ ਹੀ ਇਸ ਨੋਨ ਕੌਨਫੀਡੈਂਸ ਮੋਸ਼ਨ ਨੂੰ ਸਪੋਰਟ ਨਹੀਂ ਕਰ ਸਕਦੀ,
ਤਾਂ ਫਿਰ
ਜਿਵੇਂ ਉਹ ਕਹਿਣ ਵੀ ਕਾਰਬਨ ਟੈਕਸ ਵਿੱਚ ਹੋਰ ਵਾਧਾ ਕਰ
ਦੇ,
ਸੋ ਸਮਥਿੰਗ ਲਾਈਕ ਦੈਟ, ਜਿਹੜਾ ਕੰਸਰਵੇਟਿਵ ਸਪੋਰਟ ਨਹੀਂ ਕਰ ਸਕਦੇ, ਸਮਥਿੰਗ ਰਿਲੇਟਡ ਟੂ ਇਨਕਰੀਜ਼ਿੰਗ ਸਰਵਿਸਿਜ਼, ਇਨਕਰੀਜ਼ਿੰਗ ਐਕਸਪੈਂਡੀਚਰ, ਵਿਚ ਇਜ਼ ਮੋਰ ਅਕਿਨ ਟੂ ਐਨਡੀਪੀ ਆਈਡੀਓਲੋਜੀ ਐਂਡ ਨਾਟ ਟੂ ਕੰਸਰਵੇਟਿਵ ਆਈਡੀਓਲੋਜੀ। ਜਿਹੜੇ ਕੰਸਰਵੇਟਿਵ ਜੇ ਸਪੋਰਟ ਨਹੀਂ ਕਰਨਗੇ ਤਾਂ ਨੋਨ ਕੌਨਫੀਡੈਂਸ ਮੋਸ਼ਨ ਡਿਫੀਟ ਹੋ ਜਾਏਗਾ।
ਵਾਸੂ ਜੀ, ਕੰਸਰਵੇਟਿਵ ਨੇ ਜਦੋਂ ਆਹ ਇੱਕ ਬੇਭਰੋਸਗੀ ਦਾ ਮਤਾ ਲੈ ਕੇ ਆਉਂਦਾ ਸੀ, ਉਹਦੇ ਵਿੱਚ ਜਗਮੀਤ ਸਿੰਘ ਦੇ ਹੀ ਸ਼ਬਦਾਂ ਨੂੰ ਇਸਤੇਮਾਲ ਕੀਤਾ ਸੀ, ਉਹ ਵੀ ਬੜਾ ਕਲੀਅਰਲੀ ਵਰਡਿਡ ਨੋਨ ਕੌਨਫੀਡੈਂਸ ਮੋਸ਼ਨ ਸੀ, ਪਰ ਉਹਦੇ ਵੀ ਖਿਲਾਫ ਵੋਟ ਕੀਤਾ ਸੀ ਜਗਮੀਤ ਸਿੰਘ ਨੇ, ਤੇ ਇਹ ਕਿਹਾ ਸੀ ਕਿ ਮੈਂ ਕੰਜ਼ਰਵੇਟਿਵ ਪਾਰਟੀ ਦੀ ਖੇਡਾਂ ਨਹੀਂ ਖੇਡਣੀਆਂ, ਇਹ ਤਾਂ ਇੱਕ ਜਾਲ ਵਿਛਾ ਰਹੇ ਨੇ। ਹੁਣ ਇਸੇ ਤਰ੍ਹਾਂ ਦਾ ਜਿਹੜਾ ਕੋਈ ਸਿਆਸੀ ਪੈਂਤੜਾ ਹੈ ਕਿ ਜੀ ਦੇਖੋ ਇਸੇ ਸਰਕਾਰ ਨੂੰ ਡੇਗਣ ਵਾਸਤੇ ਮਤਾ ਲਿਆਂਦਾ ਸੀ, ਯੂ ਆਰ ਐਬਸੋਲਿਊਟਲੀ ਕਰੈਕਟ ਕਿ ਆਹ $250 ਵਾਲੇ ਚੈੱਕ ਦਾ ਮਤਾ ਹੋਇਆ ਜਾਂ ਮਾਮਲਾ ਹੋਇਆ, ਜਾਂ ਵਾਸੂ ਜੀ ਈਵਨ ਜਿਹੜੇ ਲੋਕ ਕੈਨੇਡਾ ਦੇ ਵਿੱਚ ਇਸ ਵੇਲੇ ਕੋਈ ਇਲੀਗਲ ਜਾਂ ਜਿਹਨਾਂ ਦੇ ਪਰਮਿਟਸ ਐਕਸਪਾਇਰ ਹੋ ਰਹੇ ਨੇ, ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਉਹਦੇ ਵਿੱਚ ਗੱਲ ਲਿਖੀ ਜਾ ਸਕਦੀ ਆ, ਪਰ $250 ਵਾਲਾ ਮਤਾ, ਕਾਰਬਨ ਟੈਕਸ ਵਾਲਾ ਮਤਾ, ਕਿਉਂਕਿ ਬਾਰ ਬਾਰ ਪੀਅਰ ਪੋਲੀਅਰ ਕੀ ਕਹਿੰਦੇ ਨੇ, ਐਕਸ ਦਾ ਟੈਕਸ, ਕਾਰਬਨ ਟੈਕਸ ਇਲੈਕਸ਼ਨ ਕਰਾਓ, ਉਹ ਕਾਰਬਨ ਟੈਕਸ ਵਾਲੇ ਮੁੱਦੇ 'ਤੇ ਉਹਨਾਂ ਨੂੰ ਅਜਿਹਾ ਘੇਰ ਕੇ ਅਜਿਹਾ ਇੱਕ ਇੱਕ ਸ਼ਾਬਦਿਕ ਜਾਲ ਬੁਣ ਸਕਦੇ ਨੇ ਕਿ ਕੰਜ਼ਰਵੇਟਿਵਸ ਵਾਸਤੇ
ਉਹਨੂੰ ਸਪੋਰਟ ਕਰਨਾ ਨਾਮੁਮਕਿਨ ਹੋ ਜਾਣਾ,
ਨਾਮੁਮਕਿਨ ਹੋ ਜਾਣਾ।
ਸੋ ਹੁਣੇ ਪੀਅਰ ਪੋਲੀ ਆ ਰਹੇ ਨੇ ਸ਼ੋਅ 'ਤੇ,
ਜੀ ਜੀ ਜੀ,
15 ਮਿੰਟਾਂ ਨੂੰ ਪੁੱਛਿਓ
ਜੀ, 10 ਮਿੰਟ ਰਹਿ ਗਏ,
ਭਾਵੇਂ ਹਾਈਪੋਥੈਟੀਕਲ ਹੈ ਸਵਾਲ,
ਜੀ ਜੀ,
ਪੁੱਛਣਾ ਬਣਦਾ
ਬਿਲਕੁਲ
ਕਿ ਜੇਕਰ ਇੱਦਾਂ ਦੀ ਸ਼ਬਦਾਵਲੀ ਵਾਲਾ ਮਤਾ ਆਏਗਾ ਫਿਰ ਤੁਸੀਂ ਕਿਹੜੀ ਚੀਜ਼ ਨੂੰ ਤਰਜੀਹ ਦਓਗੇ
ਜੀ,
ਕਿ ਤੁਹਾਡੇ ਲਈ ਇਲੈਕਸ਼ਨ ਕਾਲ ਕਰਨਾ ਕਿੰਨਾ ਜ਼ਰੂਰੀ,
ਕਿੰਨਾ ਜ਼ਰੂਰੀ ਹੈ
ਇਲੈਕਸ਼ਨ ਕਾਲ ਕਰਨਾ, ਫਿਰ ਤੁਹਾਡੀ ਜ਼ਰੂਰੀ ਹੋਏਗਾ ਕਿ ਆਪਣੀ ਆਈਡੀਓਲੋਜੀ 'ਤੇ ਖੜੇ ਰਹਿਣਾ ਜ਼ਿਆਦਾ ਜ਼ਰੂਰੀ
ਹੈ, ਜੀ ਜੀ ਜੀ, ਸੋ ਇਟਸ ਗੋਇੰਗ ਟੂ ਬੀ ਐਨ ਇੰਟਰਸਟਿੰਗ। ਅੱਛਾ ਹੁਣ ਇੱਕ ਹੋਰ ਗੱਲ ਆ,
ਹਾਂਜੀ,
ਜੇ ਇਹਦੇ ਵਿੱਚ ਸੱਚਮੁੱਚ ਇਸੇ ਤਰ੍ਹਾਂ ਦੀ ਕੋਈ ਕੋਈ ਫਾਰਮੂਲਾ ਵਰਤਿਆ ਜਾਂਦਾ NDP ਦੇ ਸੋ ਕਾਲਡ ਕਲੀਅਰਲੀ ਵਰਡਡ ਨਾਨ ਕੌਨਫੀਡੈਂਸ ਮੋਸ਼ਨ ਦੇ ਵਿੱਚ, ਫਿਰ ਵਾਸਤੇ ਜੀ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਦੀ ਵੀ ਲੋੜ ਨਹੀਂ ਜਨਵਰੀ 'ਚ, ਕਿਉਂਕਿ ਫਿਰ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਜਨਵਰੀ ਦੇ ਵਿੱਚ। ਜਿਹੜੀ ਗੱਲ ਇਹ ਚੱਲਦੀ ਪਈ ਹੈ ਕਿ ਜਸਟਿਨ ਟਰੂਡੋ ਕੁਡ ਵੈਰੀ ਵੈਲ ਰਿਜ਼ਾਈਨ ਬਾਈ ਦਿਸ ਯੂ ਨੋ ਅਰਲੀ ਇਨਟੂ ਦ ਨਿਊ ਈਅਰ,
ਹੋ ਸਕਦਾ ਵਿਜੇ ਜੀ ਜਗਮੀਤ ਸਿੰਘ ਨੂੰ ਪਤਾ ਹੀ ਲੱਗ ਗਿਆ ਹੋਵੇ
ਕਿ
ਜਸਟਿਨ ਟਰੂਡੋ ਅਸਤੀਫਾ ਦੇਣ ਹੀ ਲੱਗੇ ਨੇ,
ਤੇ ਹੁਣ ਇਸ ਤੋਂ ਪਹਿਲਾਂ ਹੀ ਚਿੱਠੀ ਕੱਢ ਦਿਓ।
ਹਾਂ, ਉਸ ਤੋਂ ਪਹਿਲਾਂ ਚਿੱਠੀ ਕੱਢ ਦਿਓ ਕਿ ਜਦੋਂ ਅਗਲੇ ਸੈਸ਼ਨ 'ਚ ਅਸੀਂ ਨਾਨ ਕੌਨਫੀਡੈਂਸ ਮੋਸ਼ਨ ਲੈ ਕੇ
ਆਵਾਂਗੇ, ਲੈ ਕੇ ਆਣਾ ਸੀ,
ਹਾਂ ਸੀ ਲੈ ਕੇ ਆਣਾ ਸੀ ਜਸਟਿਨ ਟਰੂਡੋ ਪਹਿਲਾਂ ਹੀ
ਸਾਡੇ ਨਾਨ ਕੌਨਫੀਡੈਂਸ ਮੋਸ਼ਨ ਦਾ ਡਰੇਬਾ ਇੰਨਾ ਜ਼ਿਆਦਾ ਸੀ ਕਿ ਉਹਨੂੰ ਉਹਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਟਰੂਡੋ ਅਸਤੀਫਾ ਦੇ ਗਿਆ। ਸੋ ਦੋਨੋਂ ਪਾਸਿਓਂ ਇਹ ਪੋਲੀਟੀਕਲ ਟਾਈਮਿੰਗ ਦੇ ਹਿਸਾਬ ਨਾਲ ਇਹ ਬੜਾ ਸ਼ਾਤਰ ਪੈਂਤਰਾ ਖੇਡਿਆ ਗਿਆ NDP ਵੱਲੋਂ। ਸੋ ਇਹ ਚਿੱਠੀ ਹੁਣੇ ਥੋੜ੍ਹੀ ਦੇਰ ਪਹਿਲਾਂ ਰਿਲੀਜ਼ ਕੀਤੀ ਗਈ ਹੈ ਜਗਮੀਤ ਸਿੰਘ ਵੱਲੋਂ, ਫੈਡਰਲ NDP ਦੇ ਲੀਡਰ ਵੱਲੋਂ। ਵਾਸੂ ਜੀ ਕੁਇਕਲੀ ਗੱਲ ਆਪਾਂ ਕਰੀਏ, ਜਿਹੜਾ ਅਮਰੀਕਾ ਦੇ ਵਿੱਚ ਵੀ ਇਸ ਵੇਲੇ ਰੱਫੜ ਪਿਆ ਹੋਇਆ ਗਵਰਨਮੈਂਟ ਸਪੈਂਡਿੰਗ ਬਿੱਲ ਨੂੰ ਲੈ ਕੇ, ਕੱਲ੍ਹ ਇਹ ਮਤਾ 174 ਤੋਂ 235 ਦੇ ਫਰਕ ਨਾਲ ਇਹ ਫੇਲ ਹੋ ਗਿਆ। ਅੱਜ ਅੱਧੀ ਰਾਤ ਤੱਕ ਦੀ ਡੈਡਲਾਈਨ ਹੈ, ਜੇ ਅੱਜ ਅੱਧੀ ਰਾਤ ਤੋਂ ਪਹਿਲਾਂ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਅਮਰੀਕਾ ਦੇ ਵਿੱਚ ਕਈ ਜਿਹੜੇ ਸਰਕਾਰੀ ਡਿਪਾਰਟਮੈਂਟਸ ਨੇ ਇੰਕਲੂਡਿੰਗ ਜਿਹੜਾ ਈਵਨ ਬਾਰਡਰ ਸਿਕਿਉਰਿਟੀ ਆ, ਉਹਨਾਂ ਦਾ ਕੰਮ ਠੱਪ ਹੋ ਜਾਣਾ ਕਿਉਂਕਿ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਰਹਿਣੇ। ਜਿਹੜੇ ਕਈ ਨੈਸ਼ਨਲ ਪਾਰਕਸ ਨੇ ਅਮਰੀਕਾ ਦੇ ਵਿੱਚ ਉਹ ਬੰਦ ਕਰਨੇ ਪੈ ਜਾਣਗੇ, ਹੋਰ ਕਈ ਪ੍ਰੋਗਰਾਮਸ ਨੇ ਜਿਨ੍ਹਾਂ ਦੀ ਫੰਡਿੰਗ ਉਹ ਰੁਕ ਜਾਣੀ ਆ ਇਸ ਸਪੈਂਡਿੰਗ ਬਿੱਲ ਦੇ ਨਾ ਪਾਸ ਹੋਣ ਦੀ ਸੂਰਤ ਵਿੱਚ।
ਕ੍ਰਿਸਮਸ ਦੀਆਂ ਛੁੱਟੀਆਂ ਨੇ, ਏਅਰਪੋਰਟ ਦੇ ਉੱਤੇ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਡਿਲੇ ਹੋ ਸਕਦੇ ਨੇ,
ਟ੍ਰੈਵਲ ਸੀਜ਼ਨ ਦੇ ਜਿਹੜੇ ਇੰਪੈਕਟ ਪੈ ਸਕਦਾ। ਵਾਸੂ ਜੀ ਇਹ ਜਿਹੜਾ ਮਤਾ ਕੱਲ੍ਹ ਪਾਸ ਨਹੀਂ ਹੋ ਸਕਿਆ, ਇਹਦੇ ਵਿੱਚ 38 ਰਿਪਬਲਿਕਨ ਅਜਿਹੇ ਮੈਂਬਰ ਨੇ, ਭਾਵ ਟਰੰਪ ਦੀ ਪਾਰਟੀ ਦੇ ਮੈਂਬਰਸ। ਟਰੰਪ ਦੇਖੋ ਅਜੇ ਬਾਹਰੋਂ ਖੇਡਦੇ ਪਏ ਨੇ, ਹੈ ਨਾ, ਅਜੇ ਮੈਦਾਨ ਦੇ ਵਿੱਚ ਉੱਤਰ ਕੇ ਸਿੱਧਾ ਨਹੀਂ ਖੇਡ ਪਾਉਂਦੇ ਕਿਉਂਕਿ ਵਾਗਡੋਰ 'ਤੇ ਉਹਨਾਂ ਨੇ 20 ਜਨਵਰੀ ਨੂੰ ਸੰਭਾਲਣੀ ਆ। ਪਰ ਉਹਨਾਂ ਨੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਇਹ ਆਖਿਆ ਸੀ ਕਿ ਜਿਹੜੀਆਂ ਕੁਝ ਉਹਨਾਂ ਨੇ ਮੰਗਾਂ ਰੱਖੀਆਂ ਸੀ, ਵਨ ਆਫ ਦੋਜ਼ ਬੀਂਗ ਕਿ ਜਿਹੜੀ ਡੈਟ ਲਿਮਿਟ ਹੈਗੀ ਹੈ, ਡੈਟ ਸੀਲਿੰਗ ਹੈਗੀ ਹੈ ਅਮਰੀਕਾ ਦੀ, ਡੈਟ ਸੀਲਿੰਗ 2 ਸਾਲਾਂ ਵਾਸਤੇ ਚੱਕ ਦਿਓ, ਵੀ 2 ਸਾਲਾਂ ਵਾਸਤੇ ਉਹਨੂੰ ਇੱਕ ਬਲੈਂਕ ਚੈੱਕ ਦੇ ਦਿਓ। ਅਤੇ ਜਿਹੜੇ ਆ ਰਿਪਬਲਿਕਨਸ 38 ਜਣੇ ਨੇ ਜਿਨ੍ਹਾਂ ਨੇ ਕਿ ਟਰੰਪ ਦੀ ਉਹ ਪੇਸ਼ ਨਹੀਂ ਚੱਲਣ ਦਿੱਤੀ, ਆਹ ਵਾਲਾ ਵਾਸੂ ਜੀ ਮਤਾ ਤਾਂ ਜਿਹੜਾ ਫੇਲ ਹੋਇਆ ਸੋ ਹੋਇਆ, ਪਰ ਇਹਦੇ ਨਾਲ ਸਵਾਲ ਇਹ ਵੀ ਬਣ ਗਏ ਨੇ ਕਿ ਡੋਨਲਡ ਟਰੰਪ ਵਾਸਤੇ ਆਪਣਾ ਏਜੰਡਾ ਸ਼ਾਇਦ ਲਾਗੂ ਕਰਨਾ ਉਨਾ ਵੀ ਸਮੂਥ ਨਾ ਰਹਿ ਸਕੇ, ਕਿਉਂਕਿ ਜੇ ਉਹਨਾਂ ਦੀ ਪਾਰਟੀ ਦੇ ਹੀ ਲਗਭਗ 3 ਦਰਜਨ ਤੋਂ ਵੀ ਜ਼ਿਆਦਾ ਮੈਂਬਰ ਜੇ ਉਹਨਾਂ ਦੇ ਹੋਕੇ ਨੂੰ ਨਾ ਮੰਨ ਕੇ ਇਸ ਬਿੱਲ ਦੇ ਖਿਲਾਫ਼ ਉਹ ਵੋਟ ਕਰ ਗਏ, ਤਾਂ ਫਿਰ ਟਰੰਪ ਵਾਸਤੇ ਰਾਹ ਇੰਨਾ ਸੌਖਾ ਨਹੀਂ ਹੋਏਗਾ।
ਸਵਾਲ ਤਾਂ ਇਹ ਹੈ ਕਿ ਡੋਨਲਡ ਟਰੰਪ ਇੱਦਾਂ ਕਰਨਾ ਕਿਉਂ ਚਾਹੁੰਦੇ ਨੇ? ਸੋ ਇਹਦੇ ਪਿੱਛੇ ਡੈਮੋਕਰੈਟਸ ਦਾ ਇਹ ਕਹਿਣਾ ਕਿ ਡੋਨਲਡ ਟਰੰਪ ਨੇ ਇਲੈਕਸ਼ਨ ਕੈਂਪੇਨ ਦੌਰਾਨ ਬਹੁਤ ਵੱਡੇ ਵੱਡੇ ਟੈਕਸ ਕੱਟਸ ਪ੍ਰੋਮਿਸ ਕੀਤੇ ਹੋਏ ਨੇ।
ਹਾਂਜੀ,
ਬਿਜ਼ਨਸਿਸ ਨੂੰ ਕਿਹਾ ਹੋਇਆ ਕਿ ਤੁਹਾਡੇ ਟੈਕਸ ਵਿੱਚ ਕਟੌਤੀ ਕਰਾਂਗੇ।
ਜੀ,
ਐਸਟੀਮੇਟ ਇਹ ਹੈ ਕਿ ਇਹਦੇ ਨਾਲ ਜੋ ਡੋਨਲਡ ਟਰੰਪ ਨੇ ਜੋ ਟੈਕਸ ਕੱਟਸ ਪ੍ਰੋਮਿਸ ਕੀਤੇ ਨੇ, ਅਗਲੇ 10 ਸਾਲਾਂ ਦੇ ਵਿੱਚ ਰੈਵਨਿਊ ਨੂੰ $8 ਟ੍ਰਿਲੀਅਨ ਦੀ ਢਾਹ ਲੱਗਣੀ ਹੈ। ਹੁਣ ਉਹ $8 ਟ੍ਰਿਲੀਅਨ ਲੈ ਕੇ ਕਿੱਥੋਂ ਆਉਣਾ? ਆਲਰੇਡੀ ਜਿਹੜਾ ਉੱਥੇ ਦਾ ਡੈਟ ਆ, ਕਰਜ਼ਾ, ਉਹ $36 ਟ੍ਰਿਲੀਅਨ ਆ, ਤੇ $36 ਟ੍ਰਿਲੀਅਨ ਦੇ ਵਿੱਚ ਜੇ ਤੁਸੀਂ $8 ਟ੍ਰਿਲੀਅਨ ਹੋਰ ਜੋੜ ਦਿੰਦੇ ਹੋ, ਤੇ ਫਿਰ ਉਹ ਜਿਹੜੀ ਡੈਟ ਸੀਲਿੰਗ ਹਟਾਉਣ ਦੀ ਗੱਲ ਹੈ ਨਾ, ਉਹ ਤਾਂ ਕੀਤੀ ਜਾ ਰਹੀ ਹੈ ਜੇ ਮਾਲੀਆ ਘਟਣਾ ਕਿ ਰੈਵਨਿਊ ਘਟਣਾ, ਤੇ ਫਿਰ ਕਰਜ਼ਾ ਚੁੱਕਣਾ ਪੈਣਾ ਸਰਕਾਰ ਨੂੰ ਹੋਰ,
ਤੇ ਤੁਹਾਨੂੰ ਲਿਮਿਟ ਜ਼ਿਆਦਾ ਚਾਹੀਦੀ,
ਲਿਮਿਟ ਜ਼ਿਆਦਾ ਚਾਹੀਦੀ ਹੈ। ਸੋ ਇਸ ਕਰਕੇ ਉਹ ਕਹਿ ਰਹੇ ਨੇ ਵੀ 2 ਸਾਲਾਂ ਵਾਸਤੇ ਡੈਟ ਸੀਲਿੰਗ ਚੁੱਕ ਹੀ ਦਿੱਤੀ ਜਾਵੇ। ਜਿਹੜੇ ਰਿਪਬਲਿਕਨਸ ਨੇ, ਅਸੀਂ ਪਹਿਲਾਂ ਵੀ ਦੇਖਿਆ ਇਹਨਾਂ ਦੇ ਵਿਚਕਾਰ ਵੰਡੀਆਂ ਇਸ ਤਰ੍ਹਾਂ ਦੀਆਂ ਰਹਿੰਦੀਆਂ ਨੇ ਡਿਵੀਜ਼ਨਸ, ਕਿਉਂਕਿ ਉਹੀ ਗੱਲ ਆ ਕਿ ਹਾਓ ਰਾਈਟ ਆਫ ਦ ਸਪੈਕਟ੍ਰਮ ਆਰ ਯੂ।
ਬਿਲਕੁਲ,
ਜਿਹੜੇ ਐਕਸਟ੍ਰੀਮ ਰਾਈਟ ਵਾਲੇ ਨੇ ਉਹ ਸਪੈਂਡਿੰਗ ਨੂੰ ਲੈ ਕੇ ਬੜੇ ਕਈ ਵਾਰੀ ਪ੍ਰੂਡੈਂਟ ਹੋ ਜਾਇਆ ਕਰਦੇ ਨੇ, ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਮਨਾਮੂਹੀ ਖਰਚੇ ਕਰ ਰਹੇ ਹੋ, ਇਹ ਤਾਂ ਡੈਮੋਕਰੈਟਸ ਦੀ ਟ੍ਰੇਟ ਹੁੰਦੀ ਹੈ ਖਰਚੇ ਕਰਨਾ, ਰਿਪਬਲਿਕਨਸ ਦੀ ਨਹੀਂ। ਅਸੀਂ ਤਾਂ ਫਿਸਕਲ ਪ੍ਰੂਡੈਂਸ ਦੇ ਆਧਾਰ ਤੇ ਇਲੈਕਸ਼ਨ ਲੜਿਆ,
ਅਸੀਂ ਤਾਂ ਇਹ ਗੱਲ ਕਹੀ ਹੈ ਵੀ ਅਸੀਂ ਬੁਕਸ ਨੂੰ ਵਧੀਆ ਤਰੀਕੇ ਨਾਲ ਪੈਸਾ ਤੇ ਮੈਨੇਜ ਕਰਾਂਗੇ,
ਤੇ ਅਸੀਂ ਇੰਨੇ ਵੱਡੇ ਵੱਡੇ ਖਰਚੇ ਤੇ ਡੈਟ ਸੀਲਿੰਗ ਨੂੰ ਕਿਵੇਂ ਅਸੀਂ ਇੱਦਾਂ ਚੱਕ ਹੀ ਦਈਏ ਕਿ ਤੁਸੀਂ ਕਰਜ਼ੇ ਚੱਕ ਚੱਕ ਕੇ ਖਰਚੇ ਕਰੋ। ਸੋ ਇਸ ਕਰਕੇ ਹੁਣ ਰਿਪਬਲਿਕਨਸ ਵੀ ਨਹੀਂ ਕਰ ਰਹੇ ਤੇ 38 ਰਿਪਬਲਿਕਨਸ ਐਜ਼ ਯੂ ਮੈਂਸ਼ਨ ਦੇ ਵੋਟਡ ਅਗੇਂਸਟ ਦ ਬਿੱਲ ਜਿਹੜਾ ਕਿ ਡੋਨਲਡ ਟਰੰਪ ਦੀ ਸਿਫਾਰਿਸ਼ ਤੇ ਹੀ ਅਮੈਂਡ ਕਰਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ।
ਬਿਲਕੁਲ ਵਾਸੂ ਜੀ, ਬਾਏ ਪਾਰਟੀਜ਼ਨ ਬਿੱਲ, ਦੋਹਾਂ ਪਾਰਟੀਆਂ ਨੇ ਰਲ ਕੇ ਇੱਕ ਬਿੱਲ ਤਿਆਰ ਕੀਤਾ। ਜੇ ਡੋਨਲਡ ਟਰੰਪ ਜਾਂ ਇਲਨ ਮਸਕ ਦੀ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਹੁੰਦੀ ਤਾਂ ਜਿਹੜਾ ਇਹ ਬਿੱਲ ਹੈ ਪਰਸੋਂ ਜਾਂ ਕੱਲ੍ਹ ਪਾਸ ਹੋ ਜਾਣਾ ਸੀ, ਕਿਉਂਕਿ ਉਹਨਾਂ ਦੋਹਾਂ ਧਿਰਾਂ ਨੇ ਜਿਨ੍ਹਾਂ ਨੇ ਵੋਟ ਕਰਨੀ ਆ ਉਹਨਾਂ ਨੇ ਰਲ ਕੇ ਇਹਦੇ ਉੱਪਰ ਇਹਦੀ ਤਿਆਰੀ ਕਰਵਾਈ। ਪਰ ਜਦੋਂ ਡੋਨਲਡ ਟਰੰਪ ਨੇ ਅਤੇ ਇਲਨ ਮਸਕ ਨੇ ਕਿਹਾ ਵੀ ਇਹਦੇ ਵਿੱਚ ਤੇ ਜੀ ਬਹੁਤ ਮੁਫਤ ਦੇ ਗਿਵਅਵੇਜ਼ ਦਿੱਤੇ ਹੋਏ ਨੇ ਡੈਮੋਕਰੈਟਸ ਵਾਸਤੇ, ਬਹੁਤ ਸਾਰੀਆਂ ਫ੍ਰੀਬੀਜ਼ ਨੇ, ਆ ਪੈਸੇ ਵੰਡਦੇ ਪਏ ਨੇ ਵੀ ਇਹ ਬਿੱਲ ਪਾਸ ਨਾ ਹੋਣ ਦਿਓ, ਪਰ ਮੇਨ ਪੁਆਇੰਟ ਆਫ ਕੰਟੈਂਸ਼ਨ ਲਾਈਕ ਯੂ ਮੈਂਸ਼ਨਡ ਉਹ ਬਣਿਆ ਕਿ ਡੈਟ ਸੀਲਿੰਗ ਦਾ ਰਿਮੂਵਲ। ਵੈਸੇ ਦੇਖੋ ਹੁਣ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੌਰਾਨ ਵੀ ਹੁਣ ਵੀ ਡੈਟ ਸੀਲਿੰਗ ਰੇਜ਼ ਕੀਤੀ ਗਈ ਸੀ, ਉਹ 1 ਜਨਵਰੀ ਨੂੰ ਐਕਸਪਾਇਰ ਹੋ ਰਹੀ ਆ। ਉਹ 1 ਜਨਵਰੀ ਨੂੰ ਐਕਸਪਾਇਰ ਹੋਣ ਵਾਲੀ ਡੈਟ ਸੀਲਿੰਗ ਤੇ ਜਿਹੜੀ ਡਿਬੇਟ ਆ ਉਹ ਮਾਰਚ ਅਪ੍ਰੈਲ 'ਚ ਜਾ ਕੇ ਕਿਤੇ ਹੋਣੀ ਆ, ਸੋ ਫਿਰ ਕੁਝ ਮਹੀਨੇ ਬਾਅਦ। ਪਰ ਟਰੰਪ ਦਾ ਪਹਿਲਾਂ ਤੋਂ ਹੀ ਅਗਾਊ ਪ੍ਰੀਐਮਪਟਿਵਲੀ ਇਹ ਕਹਿਣਾ ਕਿ ਜੀ 2 ਸਾਲਾਂ ਵਾਸਤੇ ਡੈਟ ਸੀ ਕੋਈ ਲਿਮਿਟ ਰੱਖੋ ਹੀ ਨਾ, ਉਹ ਕੁਝ ਜਿਹੜੇ ਜਿਹੜੇ ਰਿਪਬਲਿਕਨਸ ਨੇ ਅਫਕੋਰਸ ਉਹਨਾਂ ਨੂੰ ਨਾਗਵਾਰਾ, ਡੈਮੋਕਰੈਟਸ ਨੂੰ ਤਾਂ ਨਾਗਵਾਰਾ ਹੈ ਹੀ ਹੈ।
ਸੋ ਇਹ ਤੁਸੀਂ ਦੇਖੋ ਕਿ ਜਦੋਂ ਡੋਨਲਡ ਟਰੰਪ ਨੇ 20 ਜਨਵਰੀ ਤੋਂ ਬਾਅਦ ਵਾਗਡੋਰ ਸੰਭਾਲ ਲਈ ਤਾਂ ਫਿਰ ਸੈਨੇਟ ਦਾ ਤੇ ਹਾਊਸ ਦਾ ਕੰਟਰੋਲ ਇਹਨਾਂ ਕੋਲ ਆ ਜਾਣਾ।
ਯੈਸ,
ਇੱਕ ਤਰੀਕੇ ਨਾਲ
ਅਜੇ ਹਾਊਸ ਦਾ ਹੀ ਹੈ ਸਿਰਫ,
ਅਜੇ ਹਾਊਸ ਦਾ। ਸੈਨੇਟ ਦੇ ਵਿੱਚ 51-50 ਦੀ ਮੈਜੋਰਿਟੀ ਹੈ ਡੈਮੋਕਰੈਟਸ ਦੇ ਕੋਲ, ਤੇ ਉਹ ਇਸ ਕਰਕੇ ਇਹਨਾਂ ਦੇ ਹੱਥ ਵੱਜੇ ਹੋਏ ਨੇ। ਇਹ ਬਾਈ ਪਾਰਟੀਜ਼ਨ ਬਿੱਲ ਸ਼ਾਇਦ ਇਸੇ ਕਰਕੇ ਹੀ ਹੈ ਕਿਉਂਕਿ ਸੈਨੇਟ ਦੇ ਵਿੱਚੋਂ ਜੇ ਪਾਸ ਕਰਾਉਣ ਤਾਂ ਡੈਮੋਕਰੈਟਸ ਦੀ ਰਜ਼ਾਮੰਦੀ ਚਾਹੀਦੀ ਹੈ,
ਰਜ਼ਾਮੰਦੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਡੈਮੋਕਰੈਟਸ ਦੀ ਸਰਕਾਰ ਹੈ। ਜੇ ਹਾਊਸ 'ਚ ਪਾਸ ਕਰਾਉਣਾ ਉਹਨਾਂ ਨੂੰ ਰਿਪਬਲਿਕਨ ਦੀ ਰਜ਼ਾਮੰਦੀ ਚਾਹੀਦੀ ਹੈ, ਈਵਨ ਇਨ ਦ ਕਰੰਟ ਸੈਟਅਪ।
ਰਿਪਬਲਿਕਨਸ ਦੇ ਕੋਲ ਹਾਊਸ ਦੇ ਵਿੱਚ 219-213 ਦੀ ਮੈਜੋਰਿਟੀ ਹੈ, ਸੋ ਉਹ ਵੀ ਰੇਜ਼ਰ ਥਿਨ ਹੀ
ਹੈ,
ਪਰ ਡੈਮੋਕਰੈਟਸ ਅਜੇ ਵੀ ਸੈਨੇਟ ਕੰਟਰੋਲ ਕਰਦੇ ਨੇ।
ਕਰੈਕਟ,
ਇਸ ਕਰਕੇ ਦੋਨੋਂ ਹੀ ਪਾਰਟੀਆਂ ਦੀ ਰਜ਼ਾਮੰਦੀ ਦੀ ਲੋੜ ਹੈ, ਇਸ ਕਰਕੇ ਦੋਨੋਂ ਇਹਨੂੰ ਬਾਈ ਪਾਰਟੀਜ਼ਨ ਬਿੱਲ ਕਿਹਾ ਜਾਂਦਾ, ਦੋਨੋਂ ਇਕੱਠੇ
ਦੋਨਾਂ ਨੇ ਇਕੱਠੇ ਰਲ ਕੇ ਬਣਾਇਆ।
ਜਦੋਂ ਇਹ ਰਾਸ਼ਟਰਪਤੀ ਬਣ ਗਏ, ਜਦੋਂ ਦੋਨੋਂ ਹਾਊਸਿਸ ਦਾ ਕੰਟਰੋਲ ਆ ਗਿਆ, ਬਾਈ
ਪਾਰਟੀਜ਼ਨ ਕੰਮ ਗਏ,
ਫਿਰ ਇਲਨ ਮਸਕ ਦੀ ਚੱਲੇਗੀ।
ਕਈ ਹੁਣ ਕਹਿ ਰਹੇ ਨੇ, ਕਹਿੰਦੇ ਵੀ ਕਈਆਂ ਨੂੰ ਲੱਗਦਾ ਸੀ ਕਿ ਇਲਨ ਮਸਕ ਟਰੰਪ ਨੂੰ ਜਵਾਬ ਦੇ ਨੇ, ਕਹਿੰਦੇ ਪੁੱਠਾ ਹੁੰਦਾ ਜਾਪਦਾ। ਕੁਝ ਡੈਮੋਕਰੈਟਸ ਦਾ ਇਹ ਕਹਿਣਾ, ਅੱਛਾ ਜਿਹੜੀ ਇਹ ਟਰੰਪ ਨੇ ਟੈਕਸ ਕੱਟਸ ਦੇ ਵਾਅਦੇ ਵੀ ਕੀਤੇ ਨੇ, ਜਿਨ੍ਹਾਂ ਦਾ ਤੁਸੀਂ ਦੱਸਿਆ ਵੀ ਉਹ ਟੈਕਸ ਕੱਟਸ ਜੇ ਲਾਗੂ ਹੁੰਦੀਆਂ ਨੇ 10 ਸਾਲਾਂ ਦੇ ਵਿੱਚ $8 ਟ੍ਰਿਲੀਅਨ ਦਾ ਮਾਲੀਆ ਘਟੇਗਾ ਅਮਰੀਕਾ ਦੀ ਫੈਡਰਲ ਸਰਕਾਰ ਦਾ। ਹੁਣ ਡੈਮੋਕਰੈਟਸ ਕਹਿੰਦੇ ਨੇ ਵੀ ਇਹ ਟੈਕਸ ਕੱਟਸ ਦਾ ਫਾਇਦਾ ਆਮ ਜਨਤਾ ਨੂੰ ਨਹੀਂ ਹੋਣਾ, ਜਿਹੜਾ ਵਰਕਿੰਗ ਕਲਾਸ ਵਾਲਾ ਅਮਰੀਕਨ ਆ ਉਹਨੂੰ ਇਸਦਾ ਬੈਨੀਫਿਟ ਨਹੀਂ ਹੋਣਾ, ਇਹਦਾ ਫਾਇਦਾ ਲੈਣਗੇ ਧਨਾੜ ਵਿਅਕਤੀ, ਜਿਵੇਂ ਕਿ ਉਹਨਾਂ ਨੇ ਅਗੇਨ ਇਲਨ ਮਸਕ ਨੂੰ ਵੀ ਹੁਣ ਕਿਉਂਕਿ ਪੂਰੇ ਨਿਸ਼ਾਨੇ 'ਤੇ ਨੇ ਵੀ ਇਲਨ ਮਸਕ ਵਰਗੇ ਜਿਹੜੇ ਬਿਲੀਅਨੇਅਰਸ ਨੇ ਉਹਨਾਂ ਨੂੰ ਇਹਨਾਂ ਟੈਕਸ ਕੱਟਸ ਦਾ ਜ਼ਿਆਦਾ ਫਾਇਦਾ ਹੋਏਗਾ, ਅਤੇ ਕਰਜ਼ਾ ਜਿਹੜਾ ਪੈਣਾ ਉਹ ਨੈਚੁਰਲੀ ਉਹ ਨੈਸ਼ਨਲ ਡੈਟ ਆ, ਤਾਂ ਉਹਨੇ ਜਿਹੜੀ ਪੂਰੀ ਦੀ ਪੂਰੀ ਜਿਹੜੀ ਇਕਨੋਮੀ ਹੈ ਅਤੇ ਹੋਰ ਸਾਰਾ ਤੰਤਰ ਉਹਨੂੰ ਇੰਪੈਕਟ ਕਰਨਾ।
ਫੋਰ ਪਰਸਪੈਕਟਿਵ, ਸਾਡੇ ਪੂਰੇ ਕੈਨੇਡਾ ਦਾ ਜਿਹੜਾ ਫੈਡਰਲ ਡੈਟ ਆ ਦੈਟਸ $1.3 ਟ੍ਰਿਲੀਅਨ, ਤੇ ਇਹ ਆਉਣ ਵਾਲੇ ਸਾਲਾਂ 'ਚ ਵੱਧ ਵੱਧ ਕੇ ਜ਼ੋਰ ਲਾ ਕੇ 101.4 ਟ੍ਰਿਲੀਅਨ 'ਤੇ ਜਾਣਾ
ਜੀ,
ਅਤੇ ਇਹ ਅਮਰੀਕਾ ਦਾ ਜਿਹੜਾ ਡੈਟ ਹੈ ਉਹ 36 ਟ੍ਰਿਲੀਅਨ ਆਲਰੇਡੀ ਹੈਗਾ, ਅਤੇ 8 ਟ੍ਰਿਲੀਅਨ ਉਹਦੇ ਵਿੱਚ ਹੋਰ ਐਡ ਹੋ ਜਾਣਗੇ ਡੋਨਲਡ ਟਰੰਪ ਦੇ ਟੈਕਸ ਕੱਟਸ ਦੇ ਕਰਕੇ
ਜੀ। ਜੀ,
ਜਸਟ ਫੋਰ ਪਰਸਪੈਕਟਿਵ,
ਐਂਡ ਜਿਹੜੀ ਅਮਰੀਕਾ ਦੀ ਇਕਨੋਮੀ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤਾਂ ਵਾਸੂ ਜੀ, ਕੈਨੇਡਾ ਦੀ ਇਕਨੋਮੀ ਤੋਂ ਅਮਰੀਕਾ ਦੀ ਇਕਨੋਮੀ 10-15 ਗੁਣਾ ਵੱਡੀ ਆ, ਪਰ ਜਿਹੜਾ ਡੈਟ ਆ ਇਹ ਕਿਤੇ ਇਹ ਤਾਂ ਹੋ ਗਿਆ ਤਕਰੀਬਨ 30 ਗੁਣਾ ਜ਼ਿਆਦਾ। ਜੀ ਵਾਸੂ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।